ਚੋਪਈ ਇਸਤੇ ਬਿਦ ਐਸੇ ਲੱਖ ਲਈ ਸੁਪਤਿਓ ਦਾਤ ਪ੍ਰਭੂ ਨੇ ਦਈ ਜਾਗ੍ਰਿਤ ਜੇ ਛੂਚੇ ਸੂ ਲਈਐ ਯਾਂ ਤੇ ਸੁਪਤਿਓ ਹੀ ਨਿਤ ਚਈਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ, ਸਾਧ ਸੰਗਤ ਸੱਚਖੰਡ ਹੈ ਆਏ ਝਰੋਖੈ ਖੋਲੇ ਬਾਰੀ। ਵੱਡਿਆਂ ਭਾਗਾਂ ਵਾਲੇ ਹੋ, ਪਤਿਤ ਪਾਵਨ ਭਗਤ ਬਛਲ ਕਿਰਪਾ ਨਿਧਾਨ ਸਤਿਗੁਰੂ, ਸਤਿਗੁਰ ਬਾਣੀ ਪੁਰਖ ਪੁਰਖੋਤਮ, ਬਾਣੀ ਸਿਉਂ ਚਿਤ ਲਾਵੈ ਗੋ, ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਕਰ ਆਵੈ ਗੋ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੀ ਪਾਵਨ ਛਤਰ ਛਾਇਆ ਹੇਠ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਨੇਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਆਪ ਜੀ ਸਤਿਗੁਰਾਂ ਦਾ ਇਤਿਹਾਸ ਸਰਵਣ ਕਰ ਰਹੇ। ਭਾਈ ਸਾਹਿਬ ਭਾਈ ਗੁਰਦਾਸ ਜੀ ਜਿਨ੍ਹਾਂ ਦੀ ਉਚਾਰਨ ਕੀਤੀ ਹੋਈ 11ਵੀਂ ਵਾਰ, 10ਵੀਂ ਔਰ 11ਵੀਂ ਵਾਰ ਦੇ ਵਿੱਚ, 10ਵੀਂ ਵਾਰ ਵਿੱਚ ਭਾਈ ਗੁਰਦਾਸ ਜੀ ਨੇ ਭਗਤਾਂ ਦਾ ਜ਼ਿਕਰ ਕੀਤਾ ਹੈ ਔਰ 11ਵੀਂ ਵਾਰ ਜੋ ਭਾਈ ਗੁਰਦਾਸ ਜੀ ਦੀ ਆ ਉਹਦੇ ਵਿੱਚ ਗੁਰਸਿੱਖਾਂ ਦਾ ਜ਼ਿਕਰ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਜਿਹੜੇ ਸਿੱਖ ਸਨ, ਉਹਨਾਂ ਸਿੱਖਾਂ ਦੀ ਵਾਰ ਭਾਈ ਗੁਰਦਾਸ ਜੀ ਨੇ ਉਚਾਰਨ ਕੀਤੀ ਹੈ, ਜਿਹਦਾ ਅੱਗੇ ਟੀਕਾ ਭਾਈ ਮਨੀ ਸਿੰਘ ਸ਼ਹੀਦ ਨੇ ਕੀਤਾ ਹੈ ਔਰ ਉਸ ਪੁਸਤਕ ਨੂੰ ਸਿੱਖਾਂ ਦੀ ਭਗਤ ਮਾਲਾ ਕਹਿੰਦੇ। ਉਸੇ ਸਿੱਖਾਂ ਦੀ ਭਗਤ ਮਾਲਾ ਦਾ ਆਧਾਰ ਬਣਾ ਕੇ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਇਹ ਸਾਰੀ ਕਥਾ ਲਿਖੀ ਹੈ। ਗੁਰੂ ਕੇ ਸਿੱਖ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ 'ਚ ਆ ਕੇ ਸਤਿਗੁਰਾਂ ਦੇ ਚਰਨਾਂ 'ਚ ਉਪਦੇਸ਼ ਦੀ ਮੰਗ ਕਰ ਰਹੇ ਨੇ। ਕੁਝ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਜੀ ਅਸੀਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਲੈ ਕੇ ਆਏ ਹਾਂ ਕਿ ਗੁਰਬਾਣੀ ਦਾ ਜੋ ਉਪਦੇਸ਼ ਹੈ ਅਧਿਕਾਰੀ ਪ੍ਰਤੀ ਹੈ, ਪਰ ਮਹਾਰਾਜ ਜੀ ਅਸੀਂ ਇਹ ਕਿਵੇਂ ਜਾਣੀਏ ਕਿ ਅਸੀਂ ਕਿਸ ਅਵਸਥਾ ਦੇ ਅਧਿਕਾਰੀ ਹਾਂ ਔਰ ਸਾਡੇ ਵਾਸਤੇ ਗੁਰਬਾਣੀ ਦਾ ਕੀ ਉਪਦੇਸ਼ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿ ਭਾਈ ਜੇ ਪਾਪ ਕਰਮਾਂ ਵਾਲੇ ਪਾਸਿਓਂ ਤੁਹਾਡਾ ਮਨ ਨਾ ਹਟੇ, ਵਾਰ ਵਾਰ ਪਾਪ ਕਰਮਾਂ ਵਿੱਚ ਪ੍ਰਵਿਰਤ ਹੋਣ ਲੱਗੇ ਤਾਂ ਫਿਰ ਗੁਰਬਾਣੀ ਦਾ ਜੋ ਉਪਦੇਸ਼ ਹੈ ਤੁਹਾਡੇ ਵਾਸਤੇ ਉਹ ਕਰਮ ਕਾਂਡ ਦਾ ਹੈ ਕਿ ਕਰਮ ਕਾਂਡ ਕਰੋ। ਜੇ ਵਿਕਾਰਾਂ ਵੱਲੋਂ ਮਨ ਹਟ ਗਿਆ ਹੈ, ਨਿਰੰਕਾਰ ਵਾਲੇ ਪਾਸੇ ਜੁੜਿਆ ਹੈ, ਉਹਦੀ ਭਗਤੀ ਵਿੱਚ ਜੁੜਿਆ, ਤਾਂ ਫਿਰ ਗੁਰਬਾਣੀ ਦਾ ਉਪਾਸ਼ਨਾ ਕਾਂਡ ਦਾ ਤੁਹਾਡੇ ਵਾਸਤੇ ਉਪਦੇਸ਼ ਹੈ, ਫਿਰ ਤੁਸੀਂ ਉਪਾਸ਼ਨਾ ਕਾਂਡ ਦੇ ਅਧਿਕਾਰੀ। ਅਤੇ ਜੇ ਤੁਹਾਨੂੰ ਸਾਰੇ ਵਿਸ਼ੇ ਵਿਕਾਰ ਝੂਠੇ ਪ੍ਰਤੀਤ ਹੁੰਦੇ ਨੇ, ਸਾਰਾ ਸੰਸਾਰ ਝੂਠ ਪ੍ਰਤੀਤ ਹੁੰਦਾ ਹੈ, ਅਤੇ ਸਾਰੇ ਸੰਸਾਰ ਦੇ ਵਿੱਚ ਸੱਤ ਦੀ ਵਿਚਾਰ ਤੁਹਾਡੇ ਹਿਰਦੇ 'ਚ ਚੱਲ ਰਹੀ ਹੈ, ਅਤੇ ਫਿਰ ਤੁਸੀਂ ਗਿਆਨ ਕਾਂਡ ਦੇ ਅਧਿਕਾਰੀ ਹੋ, ਤੁਹਾਡੇ ਵਾਸਤੇ ਫਿਰ ਗੁਰਬਾਣੀ ਦੇ ਗਿਆਨ ਕਾਂਡ ਦਾ ਉਪਦੇਸ਼ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਉਪਦੇਸ਼ ਸੁਣ ਕੇ ਗੁਰਸਿੱਖ ਆਪਣੇ ਅਧਿਕਾਰ ਪ੍ਰਤੀ ਜਾਣੂ ਹੋਏ ਨੇ ਕਿ ਸਾਡਾ ਕੀ ਅਧਿਕਾਰ ਹੈ, ਅਸੀਂ ਕਿਸ ਅਵਸਥਾ ਦੇ ਅਧਿਕਾਰੀ ਹਾਂ ਔਰ ਸਾਡੇ ਵਾਸਤੇ ਗੁਰਬਾਣੀ ਦਾ ਕਿਹੜਾ ਉਪਦੇਸ਼ ਹੈ। ਇਸੇ ਤਰ੍ਹਾਂ ਭਾਈ ਚਤਰਦਾਸ, ਭਾਈ ਮੂਲਾ, ਇਹ ਕਪੂਰ ਜਾਤੀ ਦੇ ਧਾਰਨੀ ਸਨ। ਇਹ ਗੁਰੂ ਅਰਜਨ ਸਾਹਿਬ 5ਵੇਂ ਪਾਤਸ਼ਾਹ ਦੇ ਚਰਨਾਂ 'ਚ ਭਾਈ ਹਾੜੂ, ਭਾਈ ਗਾੜੂ, ਇਹਨਾਂ ਨੇ ਆ ਕੇ ਗੁਰੂ ਚਰਨਾਂ 'ਚ ਵੰਦਨਾ ਕੀਤੀ ਅਤੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰਕੇ ਕਹਿਣ ਲੱਗੇ, ਮਹਾਰਾਜ ਜਾਗਣ ਦੀ ਬੜੀ ਮਹਿਮਾ ਦੱਸੀ ਹੈ ਗੁਰਬਾਣੀ ਵਿੱਚ, ਮਹਾਂਪੁਰਖ ਸਾਧੂ ਮਹਾਤਮਾ ਵੀ ਜਾਗਣ ਦਾ ਉਪਦੇਸ਼ ਦਿੰਦੇ ਵੀ ਜਾਗਣ ਵਾਲਿਆਂ ਨੂੰ ਪਰਮੇਸ਼ੁਰ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਜੋ ਜਾਗਨ ਲਹਨ ਸੇ ਸਾਈਂ ਕੰਨੋ ਦਾਤ, ਜਿਹੜੇ ਜਾਗਦੇ ਨੇ ਉਹਨਾਂ 'ਤੇ ਪਰਮੇਸ਼ੁਰ ਦੀ ਦਇਆ ਦ੍ਰਿਸ਼ਟੀ ਹੁੰਦੀ ਹੈ, ਕਿਰਪਾ ਹੁੰਦੀ ਹੈ। ਪਰ ਮਹਾਰਾਜ ਜੀ, ਸ੍ਰੀ ਰਾਗ ਦੀ ਵਾਰ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸਲੋਕ ਪੜ੍ਹਿਆ ਅਤੇ ਸੁਣਿਆ, ਉਸ ਸਲੋਕ ਨੂੰ ਪੜ੍ਹ ਕੇ ਸਾਡੇ ਮਨ 'ਚ ਸੰਸਾ ਜਾਗਿਆ। ਉਸ ਸਲੋਕ ਵਿੱਚ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾ ਲਹਨ ਇੱਕ ਨਾ ਸੁੱਤਿਆਂ ਦੇ ਉਠਾਲ। ਕਿ ਜਾਗਣ ਵਾਲਿਆਂ ਨੂੰ ਕੁਝ ਨਹੀਂ ਮਿਲਦਾ ਅਤੇ ਸੁੱਤਿਆਂ ਨੂੰ ਪਰਮੇਸ਼ੁਰ ਉਠਾਲ ਕੇ ਦਾਤ ਦੇ ਦਿੰਦਾ ਹੈ। ਮਹਾਰਾਜ ਜੀ, ਇਹ ਗੱਲ ਸਾਡੇ ਸਮਝ ਵਿੱਚ ਨਹੀਂ ਆਈ ਕਿ ਜਾਗਣ ਦੀ ਮਹਿਮਾ ਤਾਂ ਬਹੁਤ ਥਾਵੇਂ ਦੱਸੀ ਹੈ, ਮਹਾਂਪੁਰਖ ਸਾਧੂ ਵੀ ਦੱਸ ਰਹੇ ਨੇ, ਮਹਾਤਮਾ ਵੀ ਦੱਸ ਰਹੇ ਨੇ, ਗੁਰਬਾਣੀ ਵੀ ਦੱਸਦੀ ਹੈ, ਪਰ ਇੱਥੇ ਸਤਿਗੁਰਾਂ ਨੇ ਸੌਣ ਦੀ ਮਹਿਮਾ ਦੱਸੀ ਹੈ ਕਿ ਸੌਣ ਵਾਲਿਆਂ ਨੂੰ ਪਰਮੇਸ਼ੁਰ ਕਿਰਪਾ ਕਰਦਾ, ਇਹਦਾ ਕੀ ਮਤਲਬ ਹੈ? ਉਹ ਬੇਨਤੀ ਕਰਕੇ ਭਾਈ ਚਤਰਦਾਸ, ਭਾਈ ਮੂਲਾ, ਭਾਈ ਹਾੜੂ ਅਤੇ ਭਾਈ ਗਾੜੂ, ਇਹ ਚਾਰੇ ਸਿੱਖ ਗੁਰੂ ਅਰਜਨ ਸਾਹਿਬ ਜੀ ਨੂੰ ਬੇਨਤੀ ਕਰ ਰਹੇ ਨੇ, ਆਓ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਆਪਣੀਆਂ ਮਨ ਬਿਰਤੀਆਂ ਜੋੜੀਏ, ਇਕਾਗਰਤਾ ਬਣਾਉਣ ਵਾਸਤੇ ਗੁਰੂ ਚਰਨਾਂ ਦਾ ਧਿਆਨ ਹਿਰਦੇ 'ਚ ਧਾਰਦਿਆਂ ਆਖੀਏ ਜੀ, ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਸਲੋਕ ਮਹਿਲਾ ਪਹਿਲਾ, ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ।
ਸਾਹਿਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਜਿਹੜੀਆਂ ਨੇ ਇਹਨਾਂ ਜੀਵਾਂ ਨੂੰ ਪ੍ਰਾਪਤ ਹੁੰਦੀਆਂ ਨੇ, ਔਰ ਕਿਆ ਚੱਲੈ ਤਿਸ ਨਾਲ, ਇਸ ਜੀਵ ਦੇ ਨਾਲ ਕੀ ਚੱਲਦਾ ਹੈ?
ਇੱਕ ਜਾਗਣ ਦੇ ਨਾਲ ਇੱਕ ਨਾ ਸੁੱਤਿਆਂ ਦੇ ਉਠਾਲ।
ਇੱਕ ਤਾਂ ਜਾਗਦੇ ਨੇ, ਉਹਨਾਂ ਜਾਗਣ ਵਾਲਿਆਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਪਰਮੇਸ਼ੁਰ ਦਾਤਾ ਸਾਰਿਆਂ ਨੂੰ ਦਾਤਾਂ ਦੇ ਰਿਹਾ, ਪਰ ਇੱਕ ਜਾਗਣ ਵਾਲੇ ਨੇ, ਜਾਗਣ ਵਾਲਿਆਂ ਨੂੰ ਨਹੀਂ ਕੁਝ ਮਿਲਦਾ, ਅਤੇ ਜਿਹੜੇ ਸੁੱਤੇ ਨੇ ਸੁੱਤਿਆਂ ਨੂੰ ਪਰਮੇਸ਼ੁਰ ਉਠਾਲ ਕੇ ਦਾਤ ਦੇ ਦਿੰਦਾ। ਇਹ ਪੰਕਤੀ ਦਾ ਅਰਥ ਇਸੇ ਤਰੀਕੇ ਨਾਲ ਹੀ ਹੋਵੇਗਾ ਨਾ ਜੋ ਅਰਥ ਹੋ ਰਿਹਾ, ਕਿ ਜਾਗਣ ਵਾਲਿਆਂ ਨੂੰ ਕੁਝ ਨਹੀਂ ਮਿਲਦਾ, ਜਾਗਣ ਵਾਲਿਆਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਔਰ ਜਿਹੜੇ ਸੁੱਤੇ ਹੋਏ ਨੇ ਉਹਨਾਂ ਸੁੱਤਿਆਂ ਹੋਇਆਂ ਨੂੰ ਪਰਮੇਸ਼ੁਰ ਉਠਾਲ ਕੇ ਦਾਤ ਦਿੰਦਾ ਹੈ।
ਚੌਪਈ ਇਸ ਤੇ ਵਿਧ ਐਸੇ ਲਖ ਲਈ, ਸੁਪਤਿਓ ਦਾਤ ਪ੍ਰਭੂ ਨੇ ਦਈ।
ਸਿੱਖ ਕਹਿਣ ਲੱਗੇ, ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰਦਿਆਂ, ਮਹਾਰਾਜ ਇਹ ਜਿਹੜਾ ਸਲੋਕ ਗੁਰੂ ਨਾਨਕ ਸਾਹਿਬ ਜੀ ਦਾ ਸ੍ਰੀ ਰਾਗ ਦੀ ਵਾਰ ਦਾ ਉਚਾਰਨ ਕੀਤਾ ਹੋਇਆ, ਇਹਦੇ ਤੋਂ ਤਾਂ ਇਸ ਤਰ੍ਹਾਂ ਲੱਗਦਾ ਹੈ, ਇਹਦੇ ਤੋਂ ਤਾਂ ਇਸ ਤਰ੍ਹਾਂ ਜਾਣੀਦਾ, ਇਹ ਸ਼ਬਦ ਦੀ ਵਿਚਾਰ ਕਰੀਏ, ਇਹਦੇ ਅਰਥ ਕਰੀਏ ਅਤੇ ਇਸ ਤਰੀਕੇ ਨਾਲ ਅਰਥ ਹੁੰਦੇ ਨੇ ਕਿ ਸੁਪਤਿਓਂ ਦਾਤ ਪ੍ਰਭੂ ਨੇ ਦਈ, ਕਿ ਜਿਹੜੇ ਸੁੱਤੇ ਹੋਏ ਨੇ ਉਹਨਾਂ ਸੁੱਤਿਆਂ ਹੋਇਆਂ ਨੂੰ ਪਰਮੇਸ਼ੁਰ ਨੇ, ਅਕਾਲ ਪੁਰਖ ਨੇ ਦਾਤ ਦਿੱਤੀ ਹੈ।
ਜਾਗ੍ਰਿਤ ਜੇ ਛੂਛੇ ਸੋ ਲਈਐ, ਜਾਂ ਤੇ ਸੁਪਤਿਓਂ ਹੀ ਨਿਤ ਚਈਐ।
ਜਿਹੜੇ ਜਾਗਦੇ ਨੇ, ਜਾਗਦੇ ਖਾਲੀ ਰਹਿ ਗਏ, ਉਹਨਾਂ ਨੂੰ ਕੁਝ ਨਹੀਂ ਮਿਲਿਆ, ਜਾਗਣ ਵਾਲਿਆਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ, ਇਹਦਾ ਮਤਲਬ ਤਾਂ ਫਿਰ ਸਤਿਗੁਰੂ ਜੀ ਇਹ ਹੋਇਆ ਵੀ ਬੰਦੇ ਨੂੰ ਸੁੱਤਾ ਹੀ ਰਹਿਣਾ ਚਾਹੀਦਾ, ਕਿਉਂਕਿ ਸੁੱਤੇ ਹੋਏ ਨੂੰ ਹੀ ਪਰਮੇਸ਼ੁਰ ਨੇ ਦਾਤ ਦੇਣੀ ਉਠਾਲ ਕੇ, ਅਤੇ ਜਾਗਣ ਵਾਲਿਆਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਜਾਗਦਿਆਂ ਨੂੰ ਕੁਝ ਨਹੀਂ ਮਿਲਿਆ, ਸੁੱਤਿਆਂ ਨੂੰ ਦਾਤਾਂ ਮਿਲੀਆਂ। ਇਸ ਕਰਕੇ ਮਹਾਰਾਜ ਇਹਦਾ ਮਤਲਬ ਤਾਂ ਫਿਰ ਇਹੀ ਸਮਝਣਾ ਹੋਇਆ ਨਾ ਕਿ ਭਾਈ ਹਰ ਵੇਲੇ ਸੁੱਤੇ ਰਹਿਣਾ ਚਾਹੀਦਾ, ਸੁੱਤਿਆਂ ਹੋਇਆ ਤੇ ਪਰਮੇਸ਼ੁਰ ਕਿਰਪਾ ਕਰਦਾ ਹੈ।
ਤਬ ਬੋਲੇ ਸੋਡੀ ਸਿਰ ਮੋਰ, ਇਸਕੋ ਆਸ਼ਾ ਹੈ ਬਿਦ ਔਰ।
ਜਦੋਂ ਸਿੱਖਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ ਤੇ ਸੁਣ ਕੇ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਸੋਢੀ ਕੁੱਲ ਸਿਰ ਮੋਰ ਸਤਿਗੁਰੂ ਜੀ ਬੋਲੇ, ਕਹਿਣ ਲੱਗੇ, ਭਾਈ ਸਿੱਖੋ, ਜਿਹੜਾ ਇਹ ਸਤਿਗੁਰਾਂ ਦਾ ਪਾਵਨ ਬਚਨ ਹੈ ਇਹਦਾ ਅਸਲ ਵਿੱਚ ਆਸ਼ਾ ਹੋਰ ਹੈ, ਤੁਸੀਂ ਇਹਦਾ ਆਸ਼ਾ ਨਹੀਂ ਸਮਝ ਸਕੇ। ਕੇਵਲ ਪੰਕਤੀ ਦੇ ਅੱਖਰੀ ਅਰਥ ਤਾਂ ਤੁਸੀਂ ਸਮਝ ਲਏ ਨੇ, ਪਰ ਇਹਨਾਂ ਅੱਖਰੀ ਅਰਥਾਂ ਦੇ ਅੰਦਰ ਜਿਹੜੇ ਭਾਵ ਅਰਥ ਛੁਪੇ ਹੋਏ ਨੇ ਉਹ ਤੁਹਾਨੂੰ ਸਮਝ ਨਹੀਂ ਆਏ। ਤੁਸੀਂ ਭਾਵ ਅਰਥਾਂ ਨੂੰ ਗੁਰੂ ਨਾਨਕ ਸਾਹਿਬ ਦੇ ਆਸ਼ੇ ਨੂੰ ਨਹੀਂ ਸਮਝ ਸਕੇ। ਮਹਾਰਾਜ ਜੀ ਇਹਦੇ ਵਿੱਚ ਕੋਈ ਹੋਰ ਆਸ਼ਾ ਦੱਸਣਾ ਚਾਹੁੰਦੇ ਹਨ।
ਇੱਕ ਤੋਂ ਪੜ ਕਰ ਪੰਡਿਤ ਹੋਏ ਮਨ ਹੰਕਾਰ ਵਿਸ਼ਾਲ ਪਰੋਏ।
ਮਹਾਰਾਜ ਜੀ ਕਹਿੰਦੇ ਭਾਈ ਸੁਣੋ, ਇਹਦੇ ਅਰਥ ਤੁਹਾਨੂੰ ਦੱਸਦੇ ਆ ਕਿ ਜਾਗਦੇ ਕੌਣ ਨੇ, ਇੱਥੇ ਜਾਗਣ ਵਾਲੇ ਕਿਹਨਾਂ ਦੀ ਗੱਲ ਕੀਤੀ ਹੋਈ ਹੈ, ਕਿਹੜੇ ਜਾਗਿਆ ਹੋਇਆਂ ਨੂੰ ਕਿਹਾ ਕਿ ਉਹਨਾਂ ਨੂੰ ਦਾਤ ਨਹੀਂ ਮਿਲੀ। ਮਹਾਰਾਜ ਜੀ ਕਹਿੰਦੇ ਇੱਕ ਤਾਂ ਹੁੰਦੇ ਨੇ ਵਿਦਵਾਨ ਪੰਡਿਤ, ਜਿਹੜੇ ਪੜ੍ਹ ਕੇ ਬੜੇ ਵਿਦਵਾਨ ਬਣ ਗਏ, ਜਿਨ੍ਹਾਂ ਨੇ ਬੜੇ ਸ਼ਾਸਤਰ ਪੜ੍ਹੇ, ਵੇਦ ਪੜ੍ਹੇ, ਪੁਰਾਣ ਪੜ੍ਹੇ ਅਤੇ ਬਹੁਤ ਸਾਰੇ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਬਹੁਤ ਵੱਡੇ ਵਿਦਵਾਨ ਬਣ ਗਏ, ਪਰ ਉਹਨਾਂ ਦੇ ਮਨ ਦੇ ਵਿੱਚ ਹੰਕਾਰ ਪਰੋਇਆ ਗਿਆ ਕਿ ਅਸੀਂ ਪੜ੍ਹੇ ਲਿਖੇ ਹਾਂ। ਪੜ੍ਹ ਗਏ, ਪੜ੍ਹਨ ਦਾ ਮਤਲਬ ਹੈ ਜਾਗਣਾ ਕਿ ਜਾਗ ਪਏ ਪੜ੍ਹ ਕੇ, ਪਰ ਜਾਗਣ ਦੇ ਬਾਵਜੂਦ ਵੀ ਉਹਨਾਂ ਦੇ ਮਨ 'ਚ ਹੰਕਾਰ ਆ ਗਿਆ ਕਿ ਅਸੀਂ ਜਾਗੇ ਹੋਏ ਹਾਂ, ਅਸੀਂ ਪੜ੍ਹ ਰਹੇ ਹਾਂ, ਅਸੀਂ ਵਿਦਵਾਨ ਹਾਂ, ਅਸੀਂ ਬਹੁਤ ਸਾਰੀ ਵਿੱਦਿਆ ਪੜ੍ਹੀ ਹੋਈ ਹੈ। ਕਹਿੰਦੇ ਇਸ ਤਰ੍ਹਾਂ ਪੜ੍ਹ ਕੇ ਉਹਨਾਂ ਦੇ ਮਨ 'ਚ ਹਉਮੈ ਅਤੇ ਹੰਕਾਰ ਆ ਜਾਂਦਾ।
ਮੈਂ ਸੰਤਨ ਕੀ ਸੇਵਾ ਕਰੇ ਹਮ ਬੁੱਧ ਅਧਿਕ ਮਾਨੇਮ ਤਰੇ।
ਮਹਾਂਪੁਰਖਾਂ ਸੰਤਾਂ ਸਾਧੂਆਂ ਦੀ ਉਹ ਸੇਵਾ ਨਹੀਂ ਕਰਦੇ ਔਰ ਆਪਣੀ ਬੁੱਧੀ ਵਿੱਚ ਮਾਣ ਰੱਖਦੇ ਨੇ ਕਿ ਅਸੀਂ ਵੱਡੇ ਹਾਂ, ਅਸੀਂ ਸਰਵੋਤਮ ਹਾਂ, ਸਾਡੇ ਕੋਲ ਜ਼ਿਆਦਾ ਦਿਮਾਗ ਹੈ, ਸਾਡੇ ਕੋਲ ਬੁੱਧੀ ਜ਼ਿਆਦਾ ਹੈ, ਅਸੀਂ ਪੜ੍ਹੇ ਜ਼ਿਆਦਾ ਹੋਏ ਹਾਂ। ਇੱਦਾਂ ਫਿਰ ਉਹ ਆਪਣੇ ਮਨ ਦੇ ਵਿੱਚ ਮਾਣ ਰੱਖਦੇ ਨੇ, ਹੰਕਾਰ ਰੱਖਦੇ ਨੇ, ਉਹ ਮਹਾਂਪੁਰਖਾਂ ਸੰਤਾਂ ਸਾਧੂਆਂ ਦੀ ਸੇਵਾ ਨਹੀਂ ਕਰਦੇ।
ਕਰੈ ਬਾਦੇਵ ਨਿਸ਼ਚੈ ਨਾਹੀ ਨਾ ਸ਼ੁਭ ਉਪਦੇਸ਼ ਜੁਮਾਨੈ ਕਾਹੇ ਨਾ।
ਉਹ ਹਰ ਵੇਲੇ ਵਾਦ ਵਿਵਾਦ ਹੀ ਕਰਦੇ ਰਹਿੰਦੇ ਨੇ, ਝਗੜਾ ਹੀ ਕਰਦੇ ਰਹਿੰਦੇ ਨੇ, ਉਹਨਾਂ ਦੇ ਮਨ 'ਚ ਇੱਕ ਨਿਸ਼ਚਾ ਨਹੀਂ ਹੁੰਦਾ, ਉਹ ਇੱਕ 'ਤੇ ਨਿਸ਼ਚਾ ਨਹੀਂ ਰੱਖਦੇ, ਇੱਕ 'ਤੇ ਭਰੋਸਾ ਨਹੀਂ ਰੱਖਦੇ ਅਤੇ ਨਾ ਹੀ ਉਹ ਸ਼ੁਭ ਉਪਦੇਸ਼ ਨੂੰ ਮੰਨਦੇ ਨੇ, ਨਾ ਹੀ ਸ਼ੁਭ ਉਪਦੇਸ਼ ਨੂੰ ਸੁਣ ਕੇ ਮਨ 'ਚ ਵਸਾਉਂਦੇ ਹਨ।
ਇੱਕ ਅਨਪੜ੍ਹ ਨੈ ਮਨ ਅੰਕਾਰੇ ਗੁਰ ਸੰਤਨ ਕੀ ਸੇਵ ਸੁਧਾਰੇ।
ਅਤੇ ਮਹਾਰਾਜ ਜੀ ਕਹਿੰਦੇ ਇੱਕ ਨੇ ਅਨਪੜ੍ਹ, ਜਿਹੜੇ ਨਾ ਪੜ੍ਹੇ ਹੋਏ, ਉਹ ਪੜ੍ਹੇ ਲਿਖੇ ਕੁਝ ਨਹੀਂ, ਵਿਦਵਾਨ ਨਹੀਂ, ਨਾ ਉਹਨਾਂ ਨੇ ਕੁਝ ਪੜ੍ਹਿਆ, ਜਿਹੜੇ ਤਾਂ ਅਨਪੜ੍ਹ ਸਨ ਉਹਨਾਂ ਦੇ ਮਨ 'ਚ ਹੰਕਾਰ ਨਹੀਂ, ਪੜ੍ਹਿਆ ਲਿਖਿਆ ਦੇ ਮਨ 'ਚ ਹੰਕਾਰ ਆ ਗਿਆ ਵੀ ਅਸੀਂ ਪੜ੍ਹੇ ਹਾਂ, ਪਰ ਦੂਜੇ ਅਨਪੜ੍ਹ ਸਨ ਉਹਨਾਂ ਦੇ ਮਨ 'ਚ ਹੰਕਾਰ ਨਹੀਂ, ਉਹ ਗੁਰੂ ਅਤੇ ਸੰਤਾਂ ਦੀ ਸੇਵਾ ਕਰਦੇ ਨੇ, ਉਹ ਗੁਰੂ ਦੀ ਸੇਵਾ ਕਰਦੇ ਨੇ, ਮਹਾਂਪੁਰਖਾਂ ਸਾਧੂਆਂ ਦੀ ਸੇਵਾ ਕਰਦੇ ਨੇ।
ਪੱਠੇ ਉਸ ਜਾਗਤ ਛੂਛਾ ਰਹਿਓ ਅਨਪੜ੍ਹ ਸੁਭਤ ਸੇਵ ਸੁਖ ਲਇਓ।
ਇਹਦੇ ਦਾ ਅਰਥ ਇਹ ਬਣ ਗਿਆ ਕਿ ਜਿਹੜਾ ਪੜ੍ਹਿਆ ਲਿਖਿਆ ਜਾਗਦਾ ਸੀ, ਪੜ੍ਹਨ ਦਾ ਮਤਲਬ ਤਾਂ ਹੋਇਆ ਵੀ ਜਾਗ ਗਿਆ, ਜਿਹੜਾ ਤਾਂ ਪੜ੍ਹਿਆ ਲਿਖਿਆ ਜਾਗਦਾ ਸੀ ਉਹ ਖਾਲੀ ਰਹਿ ਗਿਆ, ਕਿਉਂਕਿ ਉਹਦੇ ਮਨ 'ਚ ਹੰਕਾਰ ਸੀ, ਉਹਨੇ ਨਾ ਸੰਤਾਂ ਦੀ ਸੇਵਾ ਕੀਤੀ ਨਾ ਗੁਰੂ ਦੀ ਸੇਵਾ ਕੀਤੀ, ਉਹਨਾਂ ਦੇ ਮਨ 'ਚ ਹਉਮੈ ਹੀ ਬਣੀ ਰਹੀ ਕਿ ਅਸੀਂ ਬੜੇ ਪੜ੍ਹੇ ਲਿਖੇ ਹਾਂ। ਜਿਹੜੇ ਪੜ੍ਹੇ ਲਿਖੇ ਜਾਗਦੇ ਸਨ ਉਹ ਖਾਲੀ ਰਹਿ ਗਏ ਅਤੇ ਜਿਹੜੇ ਅਨਪੜ੍ਹ ਬਿਲਕੁਲ ਸੁੱਤੇ ਪਏ ਸਨ ਉਹਨਾਂ ਸੁੱਤਿਆਂ ਪਿਆਂ 'ਤੇ ਪਰਮੇਸ਼ੁਰ ਨੇ ਕਿਰਪਾ ਕਰਕੇ ਉਹਨਾਂ ਨੂੰ ਦਾਤ ਦੇ ਦਿੱਤੀ। ਇਹ ਪੰਕਤੀ ਦਾ ਇਹ ਅਰਥ ਬਣਦਾ ਕਿ ਜਿਹੜੇ ਸੁੱਤੇ ਪਏ ਸਨ, ਅਨਪੜ੍ਹ ਸਨ, ਪੜ੍ਹੇ ਲਿਖੇ ਨਹੀਂ ਸੀ, ਪਰ ਉਹਨਾਂ ਨੇ ਸੇਵਾ ਕੀਤੀ, ਨਿਮਾਣੇ ਹੋ ਕੇ ਹੰਕਾਰ ਤਿਆਗ ਕੇ ਹਉਮੈ ਦਾ ਤਿਆਗ ਕਰਕੇ ਗੁਰੂ ਕੀ ਸੇਵਾ ਕੀਤੀ, ਸਤਿਪੁਰਖਾਂ ਦੀ ਸੇਵਾ ਕੀਤੀ। ਇੱਦਾਂ ਉਹ ਜਿਹੜੇ ਅਨਪੜ੍ਹ ਸੁੱਤੇ ਹੋਏ ਸਨ ਉਹਨਾਂ ਨੇ ਗੁਰੂ ਅਤੇ ਸੰਤਾਂ ਦੀ ਸੇਵਾ ਕਰਕੇ ਦਾਤ ਪ੍ਰਾਪਤ ਕਰ ਲਈ। ਇੱਦਾਂ ਇਸ ਪੰਕਤੀ ਦਾ ਅਰਥ ਕੀਤਾ ਜਾਂਦਾ ਹੈ।
ਅਥਵਾ ਔਰ ਅਰਥ ਸੁਣ ਕਾਨ ਇੱਕ ਗਮਨਿਓ ਸਤ ਸੰਗ ਸਥਾਨ।
ਮਹਾਰਾਜ ਜੀ ਕਹਿੰਦੇ ਇਸ ਪੰਕਤੀ ਦਾ ਇੱਕ ਹੋਰ ਅਰਥ ਵੀ ਹੈ, ਇੱਕ ਹੋਰ ਅਰਥ ਅਥਵਾ ਅਥਵਾ ਮਤਲਬ ਹੋਰ ਵੀ ਇਸ ਪੰਕਤੀ ਦਾ ਇੱਕ ਹੋਰ ਵੀ ਅਰਥ ਹੈ, ਉਹ ਵੀ ਤੁਸੀਂ ਧਿਆਨ ਨਾਲ ਸੁਣੋ। ਮਹਾਰਾਜ ਜੀ ਕਹਿੰਦੇ ਇਹਦਾ ਅਰਥ ਇਸ ਤਰ੍ਹਾਂ ਵੀ ਬਣਦਾ ਕਿ ਇੱਕ ਜਿਵੇਂ ਕੋਈ ਪ੍ਰੇਮੀ ਆ ਸਤਸੰਗੀ, ਉਹ ਸਤਸੰਗਤ ਵਾਲੇ ਸਥਾਨ 'ਤੇ ਚੱਲ ਕੇ ਜਾਂਦਾ ਹੈ।
ਤਹਾਂ ਨੀਂਦ ਬਸ ਹੈ ਪਰ ਰਿਓ ਵਰਤਾਵੇ ਤਬ ਤਿਸ ਕੋ ਲਿਓ।
ਸਤਸੰਗੀ ਸੰਗਤ ਵਿੱਚ ਜਾ ਕੇ ਕਥਾ ਸੁਣਦਾ ਹੈ, ਕੀਰਤਨ ਸੁਣਦਾ ਅਤੇ ਕਥਾ ਅਤੇ ਕੀਰਤਨ ਸੁਣਦਿਆਂ ਸੁਣਦਿਆਂ ਆ ਜਾਂਦੀ ਹੈ ਉਹਨੂੰ ਨੀਂਦ, ਅਤੇ ਜਦੋਂ ਨੀਂਦ ਆ ਜਾਂਦੀ ਹੈ ਅਤੇ ਨੀਂਦ ਵਿੱਚ ਹੀ ਬਹੁਤ ਸਮਾਂ ਉਹਦਾ ਸੰਗਤ ਵਿੱਚ ਲੰਘ ਜਾਂਦਾ, ਪਰ ਜਦੋਂ ਬਾਅਦ ਵਿੱਚ ਕੋਈ ਵਰਤਾਵਾ ਸਮਾਪਤੀ ਹੁੰਦੀ ਹੈ ਦੀਵਾਨ ਦੀ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਣ ਵਾਲਾ ਜਦੋਂ ਉਹਦੇ ਕੋਲ ਜਾਂਦਾ ਹੈ ਅਤੇ ਸੁੱਤੇ ਪਏ ਨੂੰ ਹਿਲਾ ਕੇ ਕਹਿੰਦਾ ਭਾਈ ਦੇਗ ਲੈ ਲੈ, ਉਹ ਜਾਗ ਪੈਂਦਾ ਅਤੇ ਉਹਨੂੰ ਕੜਾਹ ਪ੍ਰਸ਼ਾਦ ਦੀ ਦੇਗ ਮਿਲ ਜਾਂਦੀ ਹੈ, ਵਰਤਾਰਾ ਮਿਲ ਜਾਂਦਾ। ਕਥਾ ਵਿੱਚ ਬੈਠਾ ਰਿਹਾ, ਕੀਰਤਨ ਵਿੱਚ ਬੈਠਾ ਰਿਹਾ, ਸੁੱਤੇ ਹੁਣ ਗ੍ਰਸਤੀ ਹੈ, ਕਾਰ ਵਿਹਾਰ ਕਰਦਿਆਂ ਸਾਰੇ ਦਿਨ ਦੀ ਥਕਾਵਟ ਆ ਕੇ ਸੰਗਤ ਵਿੱਚ ਹੀ ਲਾਹਣੀ ਹੈ ਨਾ, ਕਈਆਂ ਨੇ ਸੁਭਾਅ ਇਹੋ ਜਿਹਾ ਕਈਆਂ ਦਾ ਬਣ ਜਾਂਦਾ। ਕਹਿੰਦੇ ਜਦੋਂ ਸੰਗਤ ਵਿੱਚ ਆ ਕੇ ਕਥਾ ਕੀਰਤਨ ਸੁਣਦਿਆਂ ਨੀਂਦ ਵੱਸ ਹੋ ਗਏ ਤੇ ਫਿਰ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਰੇ ਨੇ ਵਰਤਾਣੀ ਸ਼ੁਰੂ ਕੀਤੀ, ਉਸ ਵੇਲੇ ਆ ਕੇ ਉਹਨੂੰ ਛਾਂਦਾ ਦਿੱਤਾ।
ਦਇਓ ਜਗਾਏ ਤੈ ਵਰਤਾਰਾ, ਛੂਛੋ ਜਾਗਿਓ ਤਦਨ ਮਜਾਰਾ।
ਉਹਨੂੰ ਜਗਾ ਕੇ ਫਿਰ ਜਿਹੜਾ ਦੇਗ ਵਰਤਾਉਣ ਵਾਲਾ ਉਹਨੂੰ ਦੇਗ ਵਰਤਾ ਦਿੰਦਾ, ਕਹਿੰਦਾ ਭਾਈ ਆ ਲੈ ਦੇਗ ਲੈ ਲੈ। ਇੱਕ ਤਾਂ ਉਹ ਸੁੱਤੇ ਪਿਆਂ ਨੂੰ ਉੱਥੇ ਸੁੱਤੇ ਪਿਆਂ ਨੂੰ ਜਗਾ ਕੇ ਦਾਤ ਦਿੱਤੀ, ਇੱਕ ਨਾ ਸੁੱਤਿਆਂ ਦੇ ਉਠਾਲ, ਜਿਹੜੇ ਸੁੱਤੇ ਪਏ ਸੀ ਸੰਗਤ ਵਿੱਚ ਆ ਕੇ ਉਹਨਾਂ ਨੂੰ ਉਠਾਲ ਕੇ ਦਾਤ ਦਿੱਤੀ ਵੀ ਆਹ ਲੈ ਗੁਰੂ ਕੀ ਦੇਗ, ਇਹ ਗੁਰੂ ਕਾ ਪ੍ਰਸ਼ਾਦ। ਪਰ ਇੱਕ ਘਰਾਂ 'ਚ ਬੈਠੇ ਸੀ, ਜਾਗ ਤਾਂ ਰਹੇ ਸਨ, ਉਹ ਜਾਗਦੇ ਰਹੇ, ਪਰ ਉਹਨਾਂ ਜਾਗਦਿਆਂ ਹੋਇਆਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ। ਉਹਨਾਂ ਦੇ ਜਾਗਣ ਦਾ ਮਤਲਬ ਕੀ ਹੋਇਆ? ਜੇ ਉਹ ਕਥਾ ਕੀਰਤਨ ਵਿੱਚ ਹੀ ਨਹੀਂ ਜਾਗੇ, ਉਹਨਾਂ ਦੇ ਜਾਗਣ ਦਾ ਤਾਂ ਕੋਈ ਮਤਲਬ ਹੀ ਨਹੀਂ ਨਾ, ਉਹਨਾਂ ਦਾ ਜਾਗਣਾ ਪ੍ਰਵਾਨ ਹੀ ਨਹੀਂ ਹੈ। ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ, ਜਾਗਣਾ ਤਾਂ ਉਹ ਭਲਾ ਜਿਹੜਾ ਹਰੀ ਦੇ ਕੀਰਤਨ ਵਿੱਚ ਜਾਗੀਏ, ਪਰਮੇਸ਼ਰ ਦੇ ਕਥਾ ਵਿੱਚ ਜਾਗੀਏ, ਉਹ ਜਾਗਣਾ ਪ੍ਰਵਾਨ। ਮਹਾਰਾਜ ਕਹਿੰਦੇ ਜਿਹੜੇ ਘਰਾਂ 'ਚ ਬੈਠੇ ਸੀ ਜਾਗਦੇ ਸਨ, ਪਰ ਉਹਨਾਂ ਜਾਗਦਿਆਂ ਹੋਇਆਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ।
ਇਸ ਪਰ ਸੁਣੀ ਉਚਰੈ ਦ੍ਰਿਸ਼ਟਾਂਤ, ਜੁਗ ਸੋ ਦਾਗਰ ਸੁਣ ਕਰ ਬਾਤ।
ਮਹਾਰਾਜ ਜੀ ਕਹਿੰਦੇ ਇਹਦੇ 'ਤੇ ਤੁਹਾਨੂੰ ਇੱਕ ਦ੍ਰਿਸ਼ਟਾਂਤ ਸੁਣਾਉਂਦੇ ਹਾਂ ਤਾਂ ਜੋ ਤੁਹਾਨੂੰ ਇਹ ਸਾਰੀ ਗੱਲ ਸਮਝ ਵਿੱਚ ਆ ਜਾਏ। ਮਹਾਰਾਜ ਜੀ ਕਹਿੰਦੇ ਇੱਕ ਦ੍ਰਿਸ਼ਟਾਂਤ ਦਿੰਦੇ ਹਾਂ, ਇੱਕ ਉਦਾਹਰਣ ਸੁਣਾਉਂਦੇ ਹਾਂ, ਤੁਹਾਨੂੰ ਪ੍ਰਮਾਣ ਸੁਣਾਉਂਦੇ ਹਾਂ ਜਿਹਦੇ ਨਾਲ ਇਹ ਸਾਰੀ ਗੱਲ ਤੁਹਾਨੂੰ ਸਮਝ 'ਚ ਆ ਜਾਏਗੀ। ਕਹਿੰਦੇ ਦੋ ਸੁਦਾਗਰ ਸਨ, ਅਤੇ ਸੁਦਾਗਰ ਜਿਹੜੇ ਸਨ ਉਹਨਾਂ ਸੁਦਾਗਰਾਂ ਨੇ ਜਦੋਂ ਵਪਾਰ ਕਰਨ ਦੀ ਇੱਛਾ ਕੀਤੀ,
ਪ੍ਰਾਪਤ ਹੋਤ ਚੱਲ ਪਰੈ ਜਹਾਜੋ, ਸੁਣ ਮਨ ਮੱਜਲ ਕਰੀ ਹਿਤ ਕਾਜੋ।
ਅਗਲੇ ਦਿਨ ਸਵੇਰੇ ਜਹਾਜ਼ ਚੱਲਣਾ ਸੀ, ਸਮੁੰਦਰੀ ਜਹਾਜ਼ ਸੀ ਉਹਨਾਂ ਸਮਿਆਂ 'ਚ, ਕਿ ਸਮੁੰਦਰੀ ਜਹਾਜ਼ ਨੇ ਬੰਦਰਗਾਹ ਤੋਂ ਚੱਲਣਾ ਸੀ, ਅਤੇ ਉੱਥੇ ਦੋ ਸੁਦਾਗਰ ਕਹਿੰਦੇ ਵੀ ਸਵੇਰੇ ਛੇਤੀ ਜਹਾਜ਼ ਚੱਲਣਾ, ਅਤੇ ਆਪਾਂ ਰਾਤ ਨੂੰ ਹੀ ਉੱਥੇ ਚੱਲੀਏ, ਰਾਤ ਨੂੰ ਹੀ ਚੱਲ ਕੇ ਉੱਥੇ ਤਿਆਰੀ ਕਰ ਲਈਏ। ਉਹ ਸੁਦਾਗਰ ਦੋਵੇਂ ਇਕੱਠੇ ਹੋ ਕੇ ਆਪਣਾ ਸਾਜੋ ਸਮਾਨ ਜਿਹੜਾ ਉਹਨਾਂ ਨੇ ਵੇਚਣਾ ਸੀ ਦੂਜੇ ਦੇਸ਼ ਵਿੱਚ ਜਾ ਕੇ, ਉਹ ਲੈ ਕੇ ਉਸ ਜਹਾਜ਼ ਦੇ ਕੋਲ ਆ ਗਏ।
ਸੰਧਿਆ ਸਮੇਂ ਪਹੁੰਚੇ ਜਾਈ, ਇੱਕ ਤੋਂ ਚੜ ਜਹਾਜ਼ ਸੁਪਤਾਏ।
ਸ਼ਾਮ ਦੇ ਸਮੇਂ ਦੋਵੇਂ ਸੁਦਾਗਰ ਉੱਥੇ ਆ ਪਹੁੰਚੇ। ਇੱਕ ਸੁਦਾਗਰ ਨੇ ਕੀ ਕੀਤਾ? ਉਹਨੇ ਆਖਿਆ ਵੀ ਬਾਹਰ ਥੱਲੇ ਸੌਣ ਦਾ ਤਾਂ ਕੋਈ ਮਤਲਬ ਨਹੀਂ, ਅਤੇ ਮੈਂ ਆਪਣਾ ਸਾਰਾ ਸਾਜੋ ਸਮਾਨ ਜਹਾਜ਼ 'ਤੇ ਲੱਦ ਕੇ ਰਾਤ ਨੂੰ ਜਹਾਜ਼ 'ਤੇ ਹੀ ਸੌ ਜਾਂਦਾ, ਜਦੋਂ ਸਵੇਰੇ ਜਹਾਜ਼ ਚੱਲੇਗਾ ਉਦੋਂ ਨਾਲ ਮੈਂ ਵੀ ਚਲਾ ਜਾਵਾਂਗਾ। ਥੱਲੇ ਕਈ ਵਾਰੀ ਬੰਦੇ ਦੀ ਅੱਖ ਲੱਗ ਜਾਂਦੀ ਅਤੇ ਜਹਾਜ਼ ਲੰਘ ਜਾਏ ਅਤੇ ਗੱਲ ਨਹੀਂ ਬਣਨੀ, ਮੇਰਾ ਸੌਦਾ ਇੱਥੇ ਰਹਿ ਜਾਣਾ, ਮੇਰਾ ਵਪਾਰ ਨਹੀਂ ਹੋਣਾ। ਇੱਕ ਸੁਦਾਗਰ ਨੇ ਸਿਆਣਪ ਵਰਤੀ, ਉਹ ਜਹਾਜ਼ 'ਤੇ ਚੜ੍ਹ ਗਿਆ ਅਤੇ ਜਹਾਜ਼ 'ਤੇ ਚੜ੍ਹ ਕੇ ਸੌ ਗਿਆ।
ਦੂਸਰ ਚੜ੍ਹਿਓ ਨਾ ਤੇ ਜਾਨ, ਚੱਲ ਸਮੇਂ ਆਮ ਚੜ੍ਹੈ ਆਨ।
ਜਿਹੜਾ ਦੂਜਾ ਸੁਦਾਗਰ ਸੀ ਉਹਨੇ ਇਹ ਮਨ 'ਚ ਠਾਣ ਕੇ ਉਹ ਜਹਾਜ਼ 'ਤੇ ਨਹੀਂ ਚੜ੍ਹਿਆ, ਉਹ ਕਹਿੰਦਾ ਹਲੇ ਹੁਣੇ ਹੀ ਚੜ੍ਹ ਕੇ ਕੀ ਫਾਇਦਾ ਜਹਾਜ਼ 'ਤੇ, ਜਦੋਂ ਜਹਾਜ਼ ਸਵੇਰੇ ਚੱਲੇਗਾ ਉਦੋਂ ਚੜ੍ਹਾਂਗਾ। ਦੂਜੇ ਨੇ ਇਹ ਆਪਣੇ ਮਨ 'ਚ ਵਿਚਾਰ ਕੀਤੀ, ਇੱਕ ਤਾਂ ਜਹਾਜ਼ 'ਤੇ ਚੜ੍ਹ ਕੇ ਆਰਾਮ ਨਾਲ ਸੌਂ ਗਿਆ, ਦੂਜੇ ਨੇ ਵਿਚਾਰ ਕੀਤੀ ਕਿ ਜਦੋਂ ਸਵੇਰੇ ਜਹਾਜ਼ ਚੱਲੇਗਾ ਉਦੋਂ ਮੈਂ ਜਹਾਜ਼ 'ਤੇ ਸਵਾਰ ਹੋ ਕੇ ਚੱਲਾਂਗਾ।
ਜਾਗਤ ਰਿਓ ਸਰਬ ਨਿਸਮਾਹੀ, ਨਿਕਟ ਜਹਾਜ਼ ਸੋ ਪਹੁੰਚਿਓ ਨਾਏ।
ਕਹਿੰਦੇ ਉਹ ਸਾਰੀ ਰਾਤ ਜਾਗਦਾ ਰਿਹਾ ਅਤੇ ਜਾਗਦਾ ਹੋਇਆ ਜਹਾਜ਼ ਦੇ ਨੇੜੇ ਨਹੀਂ ਗਿਆ, ਸਾਰੀ ਰਾਤ ਤਾਂ ਜਾਗਦਾ ਰਿਹਾ ਔਰ ਜਹਾਜ਼ ਦੇ ਨੇੜੇ ਨਹੀਂ ਪਹੁੰਚਿਆ, ਜਹਾਜ਼ ਦੇ ਕੋਲ ਨਹੀਂ ਗਿਆ।
ਢੋਲ ਵਜਾਇਓ ਚੜਵੇ ਕਾਲ, ਜਾਗਰਤ ਪਰਿਓ ਪਰ ਕਿਸ ਖਿਆਲ।
ਜਿਹੜਾ ਜਹਾਜ਼ ਸੀ ਉਹਨੇ ਢੋਲ ਵਜਾਇਆ, ਜਹਾਜ਼ ਨੇ ਨਗਾਰਾ ਵਜਾਇਆ ਚੱਲਣ ਦਾ, ਅਤੇ ਜਹਾਜ਼ ਉਹ ਤੁਰ ਪਿਆ, ਅਤੇ ਇਹ ਜਿਹੜਾ ਸੁਦਾਗਰ ਕਿਨਾਰੇ 'ਤੇ ਸਾਰੀ ਰਾਤ ਜਾਗਦਾ ਰਿਹਾ ਉਹ ਜਾਗਦਾ ਹੋਇਆ ਕਿਸੇ ਹੋਰ ਹੀ ਖਿਆਲ 'ਚ ਲੱਗਾ ਰਿਹਾ, ਉਹਨੂੰ ਇਹ ਭੁੱਲ ਗਿਆ ਕਿ ਮੈਂ ਜਹਾਜ਼ 'ਤੇ ਜਾਣਾ ਸੀ, ਉਹਨੂੰ ਸਮਾਂ ਭੁੱਲ ਗਿਆ, ਕਿਸੇ ਹੋਰ ਕੰਮ ਦੇ ਵਿੱਚ ਇਹੋ ਜਿਹਾ ਵਿਅਸਤ ਹੋਇਆ ਕਿ ਉਹਨੂੰ ਜਹਾਜ਼ ਚੱਲਣ ਦਾ ਪਤਾ ਨਹੀਂ ਲੱਗਾ।
ਸੁਣਿਓ ਨਾ ਗਇਓ ਅਰੂ ਡਿਓ ਨਾਹੀ, ਦੂਰ ਜਹਾਜ਼ ਗਇਓ ਛਿਨ ਮਾਏ।
ਨਾ ਉਹਨੂੰ ਸੁਣਿਆ ਗਿਆ ਢੋਲ ਦੀ ਆਵਾਜ਼ ਨਹੀਂ ਆਈ, ਉਹਨੂੰ ਨਗਾਰੇ ਦੇ ਵੱਜਣ ਦੀ ਆਵਾਜ਼ ਨਹੀਂ ਆਈ ਜਦੋਂ ਜਹਾਜ਼ ਚੱਲਿਆ, ਨਾ ਉਹਨੂੰ ਜਹਾਜ਼ ਦੇ ਚੱਲਣ ਬਾਰੇ ਪਤਾ ਲੱਗਾ। ਕਹਿੰਦੇ ਇੰਨੇ ਨੂੰ ਜਦੋਂ ਕੋਲ ਪਹੁੰਚਿਆ ਤਾਂ ਜਹਾਜ਼ ਬੜੀ ਦੂਰ ਲੰਘ ਕੇ ਚਲਾ ਗਿਆ। ਉਹਦੇ ਕੋਲੋਂ ਜਹਾਜ਼ ਬਹੁਤ ਦੂਰ ਹੀ ਤੇ ਚਲਾ ਗਿਆ।
ਜੋ ਜਹਾਜ਼ ਮੈਂ ਸੁਭਤੀ ਹੁਨਰ ਹੈ ਤਾਂ ਜਗਾਇਓ ਗੈ ਕਰ ਕਰ।
ਤੇ ਕਹਿੰਦੇ ਜਿਹੜਾ ਸੁਦਾਗਰ ਜਹਾਜ਼ ਦੇ ਉੱਤੇ ਚੜ੍ਹ ਕੇ ਸੌਂ ਗਿਆ ਸੀ ਆਪਣਾ ਸਮਾਨ ਲੈ ਕੇ ਜਿਹੜਾ ਵੇਚਣਾ ਸੀ ਦੂਜੇ ਦੇਸ਼ ਜਾ ਕੇ, ਉਹਨੂੰ ਕਿਸੇ ਨੇ ਆ ਕੇ ਬਾਂਹ ਫੜ ਕੇ ਉਠਾ ਦਿੱਤਾ, ਬਈ ਜਾਗ ਤੂੰ ਜਹਾਜ਼ 'ਤੇ ਸਵਾਰ ਹੈ ਆਪਣਾ ਸਮਾਨ ਸੰਭਾਲ। ਕਹਿੰਦੇ ਉਹਨੂੰ ਕਿਸੇ ਨੇ ਆ ਕੇ ਬਾਂਹ ਫੜ ਕੇ ਜਹਾਜ਼ ਤੋਂ ਜਗਾ ਦਿੱਤਾ।
ਬਨਕਨ ਬੰਜ ਕਰਿਓ ਤੇ ਸਾਥ ਲਿਓ ਲਾਭ ਤਿਨ ਆਪਣੇ ਆਤ।
ਦੂਜੇ ਦੇਸ਼ ਵਿੱਚ ਪਹੁੰਚਿਆ, ਉੱਥੇ ਤੱਕ ਸੁੱਤਾ ਹੀ ਗਿਆ ਤੇ ਕਹਿੰਦੇ ਕਿਸੇ ਨੇ ਉਠਾ ਦਿੱਤਾ ਬਾਂਹ ਫੜ ਕੇ ਵੀ ਬੰਦਰਗਾਹ ਆ ਗਈ ਹੈ। ਉਹ ਉਤਰਿਆ, ਉਹਨੇ ਬਾਣੀਆਂ ਦੇ ਨਾਲ ਵਪਾਰੀਆਂ ਦੇ ਨਾਲ ਆਪਣੇ ਸਮਾਨ ਦਾ ਵਪਾਰ ਕੀਤਾ, ਵਪਾਰ ਕਰਕੇ ਬਹੁਤ ਸਾਰਾ ਲਾਭ ਤੇ ਲਾਹਾ ਉਹਨੇ ਪ੍ਰਾਪਤ ਕਰ ਲਿਆ।
ਜਾਗ੍ਰਿਤ ਰਹੋ ਚੜਿਓ ਨੈ ਜੋਏ ਰਹੋ ਇਕਾਕੀ ਮਨ ਮੈਂ ਸੋਏ।
ਜਿਹੜਾ ਜਹਾਜ਼ ਦੇ ਚੜਿਆ ਨਹੀਂ ਸੀ, ਕਿਨਾਰੇ ਤੇ ਬੈਠਾ ਰਿਹਾ ਸਾਰੀ ਰਾਤ ਜਾਗਦਾ ਰਿਹਾ, ਉਹ ਜਹਾਜ਼ ਤੇ ਚੜਿਆ ਹੀ ਨਹੀਂ। ਉਹਦੇ ਮਨ 'ਚ ਸੀ ਸਵੇਰੇ ਜਦੋਂ ਚੱਲੇਗਾ ਉਦੋਂ ਚੜਾਂਗਾ, ਪਰ ਜਹਾਜ਼ ਚੱਲ ਗਿਆ ਉਹਦੇ ਕੋਲੋਂ ਚੜਿਆ ਨਾ ਗਿਆ। ਕਹਿੰਦੇ ਉਹ ਇਕੱਲਾ ਰਹਿ ਗਿਆ ਕਿਨਾਰੇ ਦੇ ਉੱਤੇ, ਜੰਗਲ ਦਾ ਇਲਾਕਾ ਸੀ ਤੇ ਜੰਗਲ ਦੇ ਇਲਾਕੇ ਵਿੱਚ ਉਹ ਸੁਦਾਗਰ ਇਕੱਲਾ ਰਹਿ ਗਿਆ।
ਚੋਰ ਧਾੜ ਵੀ ਪਹੁੰਚੇ ਆਏ ਨਿਜ ਸੌਦਾ ਸਭ ਗਏ ਲੁਟਾਏ।
ਇਕੱਲੇ ਨੂੰ ਵੇਖ ਕੇ ਇਹਦੇ ਕੋਲ ਸੌਦਾ ਵੀ ਪਿਆ ਸੀ, ਇਹਦਾ ਸਮਾਨ ਪਿਆ ਸੀ, ਚੋਰ ਆ ਗਏ, ਧਾੜ ਵੀ ਆ ਗਏ ਤੇ ਧਾੜਵੀਆਂ ਤੇ ਚੋਰਾਂ ਨੇ ਆ ਕੇ ਹੱਲਾ ਬੋਲ ਕੇ ਇਹਦੇ ਕੋਲ ਜਿੰਨਾ ਕੁਝ ਸੀ ਸਾਰਾ ਕੁਝ ਲੁੱਟ ਲਿਆ। ਜਿਹੜਾ ਕਿਨਾਰੇ ਤੇ ਜਾਗਦਾ ਸੀ ਉਹਦੇ ਕੋਲ ਜਿੰਨਾ ਸਾਜੋ ਸਮਾਨ ਸੀ ਸਾਰਾ ਕੁਝ ਚੋਰਾਂ ਤੇ ਧਾੜਵੀਆਂ ਨੇ ਲੁੱਟ ਲਿਆ। ਇਹ ਸਾਰਾ ਸੌਦਾ ਸੁਦਾਗਰ ਆਪਣਾ ਲੁਟਾ ਕੇ ਖਾਲੀ ਹੱਥ ਮੁੜਿਆ।
ਸਤ ਸੰਗਤ ਮੈਂ ਜਾਣੋ ਤੈਸੇ ਉਦਮ ਧਰ ਕਰ ਆਏ ਜੋ ਬੈਸੇ।
ਇਸੇ ਤਰ੍ਹਾਂ ਸਤ ਸੰਗਤ ਜਿਹੜੀ ਹੈ ਇਹ ਜਹਾਜ਼ ਹੈ ਤੇ ਜਿਹੜੇ ਉੱਦਮ ਕਰਕੇ ਸੰਗਤ ਤੱਕ ਪਹੁੰਚ ਜਾਂਦੇ ਨੇ, ਉੱਦਮ ਕਰਕੇ ਸੰਗਤ ਵਿੱਚ ਆ ਕੇ ਬੈਠ ਜਾਂਦੇ ਨੇ, ਉੱਦਮ ਕਰਕੇ ਸੰਗਤ ਵਿੱਚ ਜੁੜਦੇ ਹਨ।
ਸੁਪਤੇ ਹੋਏ ਜੇ ਤਾਂ ਜਗਾਵੈ ਸੰਤ ਕਿਰਪਾ ਕਰ ਸ਼ਬਦ ਸੁਣਾਵੈ।
ਕਹਿੰਦੇ ਸੁੱਤਾ ਜੇ ਆ ਕੇ ਸੌਂ ਵੀ ਜਾਏ ਸੰਗਤ ਵਿੱਚ ਤੇ ਕਦੇ ਨਾ ਕਦੇ ਤਾਂ ਅੱਖ ਖੁੱਲਦੀ ਹੈ ਨਾ, ਜਾਗਦਾ ਤੇ ਗੁਰਬਾਣੀ ਦਾ ਕੋਈ ਨਾ ਕੋਈ ਸ਼ਬਦ ਇਹਦੇ ਕੰਨਾਂ ਵਿੱਚ ਪੈਂਦਾ ਹੈ, ਕੋਈ ਨਾ ਕੋਈ ਸ਼ਬਦ ਕਥਾ ਦਾ ਜਾਂ ਕੀਰਤਨ ਦਾ ਇਹਦੇ ਕੰਨਾਂ ਵਿੱਚ ਪੈਂਦਾ ਹੈ।
ਜੇ ਪ੍ਰਸ਼ਾਦ ਕੁਛ ਵਰਤਣ ਲਾਗੇ ਸੁਭਤ ਜਗਾ ਮੈਂ ਪ੍ਰਥਮ ਜੋ ਜਾਗੇ।
ਕੜਾ ਪ੍ਰਸ਼ਾਦ ਦੀ ਜਾਂ ਕੋਈ ਹੋਰ ਪ੍ਰਸ਼ਾਦ ਵੀ ਵਰਤਣ ਲੱਗੇ ਫਿਰ ਵੀ ਇਹਨੂੰ ਸੁੱਤੇ ਪਏ ਨੂੰ ਜਗਾ ਕੇ ਪ੍ਰਸ਼ਾਦ ਦੇ ਦਿੰਦੇ ਨੇ। ਹੁਣ ਇੱਥੇ ਕਈ ਜਿਹੜੇ ਸੰਗਤ ਵਿੱਚ ਆ ਕੇ ਬਹੁਤ ਸੱਜਣ ਸੌ ਜਾਂਦੇ ਨੇ, ਉਹਨਾਂ ਦੇ ਪੱਖ ਦੀ ਗੱਲ ਹੋ ਰਹੀ, ਇਹਦਾ ਮਤਲਬ ਇਹ ਨਹੀਂ ਕਿ ਕਥਾ ਕੀਰਤਨ ਵਿੱਚ ਆਓ ਤੇ ਰੱਜ ਕੇ ਸੁੱਤੇ ਰਹੋ ਜਦੋਂ ਦੇਗ ਵਰਤੇ ਤੇ ਲੈ ਕੇ ਘਰ ਨੂੰ, ਇਹਦਾ ਪ੍ਰਯੋਜਨ ਇਹ ਨਹੀਂ ਹੈ। ਇੱਥੇ ਉਹਨਾਂ ਵਾਸਤੇ ਜਿਨ੍ਹਾਂ ਦੀ ਬੇਬਸੀ ਬਣ ਜਾਂਦੀ ਹੈ, ਜੇ ਸਰੀਰ ਸਾਰੇ ਦਿਨ ਦੇ ਕਾਰ ਵਿਹਾਰ ਦੇ ਵਿੱਚ ਵਿਅਸਤ ਰਿਹਾ ਤੇ ਸੰਗਤ ਵਿੱਚ ਆ ਜਾਏ ਜਿਵੇਂ ਕਿਵੇਂ ਕਰਕੇ ਉੱਦਮ ਕਰਕੇ ਘਰ ਵਿੱਚ ਬੈਠ ਕੇ, ਘਰ ਵਿੱਚ ਤਾਂ ਜਾਗੇਗਾ ਹੀ ਨਾ, ਸੰਗਤ ਵਿੱਚ ਆ ਕੇ ਬੈਠੇਗਾ, ਕੋਈ ਦੋ ਸ਼ਬਦ ਕੰਨਾਂ 'ਚ ਪੈਣਗੇ ਹੀ ਨਾ, ਕੋਈ ਨਾ ਕੋਈ ਅਸਰ ਹੋਵੇਗਾ ਹੀ ਗੁਰੂ ਕੀ ਸੰਗਤ ਦਾ। ਇਸ ਕਰਕੇ ਸੰਗਤ ਵਿੱਚ ਆ ਕੇ ਜੁੜਨਾ ਜ਼ਰੂਰੀ ਹੈ। ਘਰਾਂ ਵਿੱਚ ਬੈਠੇ ਕੋਈ ਜਾਗ ਹੀ ਜਾਣ ਪਰ ਉਹ ਜਾਗਣਾ ਉਹਨਾਂ ਦਾ ਪ੍ਰਵਾਨ ਨਹੀਂ ਹੈ ਜੇ ਉਹ ਸੰਗਤ ਵਿੱਚ ਨਹੀਂ ਜਾਗਦੇ। ਉਹ ਸੁਦਾਗਰ ਵਾਂਗਰ ਨੇ ਜਿਹੜੇ ਜਹਾਜ਼ 'ਤੇ ਚੜ੍ਹੇ ਹੀ ਨਹੀਂ, ਕਿਨਾਰੇ 'ਤੇ ਬੈਠੇ ਰਹੇ, ਉਹ ਆਪਣਾ ਸਾਰਾ ਕੁਝ ਹੀ ਲੁਟਾ ਕੇ ਘਰ ਨੂੰ ਚਲੇ ਗਏ, ਚੋਰਾਂ ਧਾੜਵੀਆਂ ਨੇ ਸਾਰਾ ਕੁਝ ਖੋਹ ਲਿਆ ਲੁੱਟ ਲਿਆ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਸੰਗਤ ਵਿੱਚ ਆ ਕੇ ਬੈਠ ਜਾਂਦੇ ਨੇ ਜੇ ਸੌਂ ਵੀ ਜਾਣ ਤੇ ਉਹਨਾਂ ਸੁੱਤਿਆਂ ਹੋਇਆਂ ਨੂੰ ਜਗਾਉਂਦੇ ਨੇ, ਪ੍ਰਸ਼ਾਦ ਵਰਤਾਉਣ ਵਾਲੇ ਤੇ ਪ੍ਰਸ਼ਾਦ ਦੇ ਦਿੰਦੇ ਨੇ।
ਜਾਗਤ ਰਹੋ ਜੇ ਕਰਕੇ ਮਾਹੀ ਸੁਣੈ ਨਾ ਸ਼ਬਦ ਪ੍ਰਸ਼ਾਦ ਨਾ ਖਾਈ।
ਤੇ ਜਿਹੜੇ ਆਪਣੇ ਘਰਾਂ ਵਿੱਚ ਬੈਠੇ ਜਾਗਦੇ ਰਹੇ ਪਰ ਉਹਨਾਂ ਦਾ ਜਾਗਣਾ ਪ੍ਰਵਾਨ ਨਾ ਹੋਇਆ ਕਿਉਂਕਿ ਜਹਾਜ਼ 'ਤੇ ਨਹੀਂ ਚੜ੍ਹੇ, ਜਹਾਜ਼ 'ਤੇ ਸਵਾਰ ਨਹੀਂ ਹੋਏ, ਕਹਿੰਦੇ ਨਾ ਉਹਨਾਂ ਨੇ ਗੁਰੂ ਕਾ ਸ਼ਬਦ ਸੁਣਿਆ ਘਰ 'ਚ ਬੈਠਿਆਂ ਨੇ ਅਤੇ ਨਾ ਹੀ ਉਹਨਾਂ ਨੇ ਪ੍ਰਸ਼ਾਦ ਖਾਧਾ, ਉਹਨਾਂ ਨੂੰ ਪ੍ਰਸ਼ਾਦ ਵੀ ਨਹੀਂ ਨਸੀਬ ਹੋਇਆ। ਜਿਹੜੇ ਸੰਗਤ ਵਿੱਚ ਆਏ ਜੇ ਆ ਕੇ ਸੌਂ ਵੀ ਗਏ ਤੇ ਕੋਈ ਨਾ ਕੋਈ ਸ਼ਬਦ ਵੀ ਉਹਨਾਂ ਦੇ ਕੰਨਾਂ 'ਚ ਪੈ ਗਿਆ ਤੇ ਮੁੜ ਕੇ ਪ੍ਰਸ਼ਾਦ ਵੀ ਮਿਲ ਗਿਆ। ਜਿਹੜੇ ਘਰਾਂ 'ਚ ਬੈਠੇ ਜਾਗਦੇ ਰਹੇ ਮਹਾਰਾਜ ਜੀ ਕਹਿੰਦੇ ਨਾ ਤਾਂ ਉਹਨਾਂ ਨੂੰ ਸ਼ਬਦ ਸੁਣਨਾ ਪਿਆ ਕੰਨਾਂ ਵਿੱਚ ਉਹਨਾਂ ਦੇ ਸ਼ਬਦ ਪਿਆ ਤੇ ਨਾ ਹੀ ਉਹਨਾਂ ਨੂੰ ਪ੍ਰਸ਼ਾਦ ਛਕਣ ਨੂੰ ਪ੍ਰਾਪਤ ਹੋਇਆ।
ਅਨਪੜ੍ਹ ਸੁਭਤ ਕਰੈ ਸਤਸੰਗ ਮਨ ਨੀਵਾ ਕਰ ਸ਼ਰਧਾ ਸੰਗ।
ਮਹਾਰਾਜ ਜੀ ਕਹਿੰਦੇ ਜਿਹੜਾ ਅਨਪੜ੍ਹ ਮਨ ਨੂੰ ਸੁੱਤਾ ਹੈ ਉਹ ਸਤਸੰਗਤ ਕਰਦਾ ਹੈ ਤੇ ਸਤ ਸੰਗਤ ਵਿੱਚ ਆਪਣਾ ਮਨ ਨੀਵਾ ਕਰਕੇ ਸ਼ਰਧਾ ਨਾਲ ਗੁਰੂ ਕੀ ਸੰਗਤ ਕਰਦਾ।
ਤਿਸ ਕੀ ਨੀਂਦ ਅਵਿਦਿਆ ਜੁਏ ਗਿਆਨ ਸੁਣਾਏ ਸਕਲ ਦੇਖੋਏ।
ਜਿਹੜੀ ਅਵਿਦਿਆ ਦੀ ਨੀਂਦ ਹੈ ਉਹ ਸਤਿਗੁਰੂ ਜੀ ਕਿਰਪਾ ਕਰਕੇ ਦੂਰ ਕਰ ਦਿੰਦੇ ਨੇ ਔਰ ਉਹਨੂੰ ਗਿਆਨ ਦਾ ਸ਼ਬਦ ਸੁਣਾਉਂਦੇ ਨੇ। ਅਵਿਦਿਆ ਦੀ ਨੀਂਦ ਦੂਰ ਕਰਕੇ, ਅਗਿਆਨਤਾ ਦੀ ਨੀਂਦ ਦੂਰ ਕਰਕੇ, ਸੁੱਤਿਆਂ ਦੇ ਉਠਾਲ ਦਾ ਮਤਲਬ ਹੈ ਸੁੱਤਿਆਂ ਹੋਇਆਂ ਨੂੰ ਜਗਾ ਦਿੰਦਾ ਗੁਰੂ ਕਿ ਸੁੱਤਿਆਂ ਹੋਇਆਂ ਦੀ ਨੀਂਦ ਦੀ ਅਵਿਦਿਆ ਦੀ ਨੀਂਦ ਨੂੰ ਦੂਰ ਕਰਕੇ ਉਹਨਾਂ ਨੂੰ ਉਠਾਲ ਕੇ ਜਗਾ ਕੇ ਉਹਨਾਂ ਨੂੰ ਗਿਆਨ ਦੀ ਦਾਤ ਬਖਸ਼ਦਾ ਹੈ।
ਨਿਜ ਸਰੂਪ ਕੋ ਲਾਭ ਸੁਪਾਵੇ ਜਥਾ ਬਨਕ ਲਾਹਾ ਬਦ ਲਿਆਵੇ।
ਉਹਨਾਂ ਨੂੰ ਆਪਣੇ ਨਿਜ ਸਰੂਪ ਦਾ ਲਾਭ ਪ੍ਰਾਪਤ ਹੁੰਦਾ, ਉਹ ਆਪਣੇ ਨਿਜ ਸਰੂਪ ਨੂੰ ਸਾਕਸ਼ਾਤਕਾਰ ਕਰਕੇ ਆਪਣੇ ਸਰੂਪ ਨੂੰ ਜਾਣ ਲੈਂਦੇ ਨੇ। ਜਿਵੇਂ ਕੋਈ ਬਣੀਆਂ ਵਪਾਰ ਕਰਕੇ ਘਰ ਦੇ ਵਿੱਚ ਲਾਭ ਲੈ ਕੇ ਵਾਪਸ ਮੁੜਦਾ ਹੈ, ਇਹਦਾ ਭਾਈ ਔਰ ਗੁਰਮੁਖ ਪਿਆਰੇ ਜਿਹੜੇ ਸੰਗਤ ਕਰਦੇ ਨੇ, ਸਤ ਸੰਗਤ ਕਰਦੇ ਨੇ, ਉਹ ਲਾਹਾ ਲੈ ਕੇ ਲਾਭ ਪ੍ਰਾਪਤ ਕਰਕੇ ਆਪਣੇ ਘਰ ਮੁੜਦੇ ਹਨ।
ਪੜੇ ਸੁਜਾਗਤ ਆਪ ਕਹਾ ਮੈਂ ਭੁੱਲ ਕਬੈ ਸਤ ਸੰਗ ਨ ਜਾਵੇ।
ਜਿਹੜੇ ਆਪਣੇ ਆਪ ਨੂੰ ਪੜ੍ਹੇ ਲਿਖੇ ਕਹਾਉਂਦੇ ਸੀ ਔਰ ਉਹ ਆਪਣੇ ਆਪ ਨੂੰ ਜਾਗਦੇ ਕਹਾਉਂਦੇ ਸੀ ਵੀ ਅਸੀਂ ਜਾਗਦੇ ਹਾਂ, ਅਸੀਂ ਪੜ੍ਹੇ ਲਿਖੇ ਹਾਂ, ਅਸੀਂ ਜਾਗਦੇ ਹਾਂ, ਉਹ ਭੁੱਲ ਕੇ ਵੀ ਕਦੇ ਸੰਗਤ ਵਿੱਚ ਨਹੀਂ ਆਉਂਦੇ। ਜਿਨ੍ਹਾਂ ਨੂੰ ਆਪਣੀ ਪੜ੍ਹਾਈ ਦਾ ਮਾਣ ਹੈ ਨਾ, ਆਪਣੀ ਵਿੱਦਿਆ ਦਾ ਮਾਣ ਹੰਕਾਰ ਹੈ, ਉਹ ਸੰਗਤ ਵਿੱਚ ਨਹੀਂ ਆਉਂਦੇ, ਉਹ ਭੁੱਲ ਕੇ ਵੀ ਕਦੇ ਸੰਗਤ ਵਿੱਚ ਨਹੀਂ ਆਉਂਦੇ।
ਨਿਰਭੈ ਹੋਏ ਕਰ ਬੁਰੂ ਕਮਾਵੇ ਸੋ ਬਿਨ ਗਿਆਨ ਛੂਚ ਰਹਿ ਜਾਵੇ।
ਉਹ ਨਿਰਭਉ ਹੋ ਕੇ ਬੁਰੇ ਕੰਮ ਹੀ ਕਰਦੇ ਨੇ, ਬੁਰੇ ਕਰਮ ਹੀ ਕਮਾਉਂਦੇ ਨੇ ਤੇ ਬੁਰੇ ਕਰਮ ਕਮਾਉਂਦਿਆਂ ਗਿਆਨ ਤੋਂ ਵੀ ਹੋਣੇ ਹੀ ਰਹਿ ਜਾਂਦੇ ਨੇ। ਉਹ ਫਿਰ ਜਾਗਦੇ ਹੋਏ ਵੀ ਕੁਝ ਪ੍ਰਾਪਤ ਨਹੀਂ ਕਰ ਸਕਦੇ, ਭਾਵੇਂ ਬਹੁਤ ਪੜ੍ਹੇ ਹੋਏ ਨੇ ਪਰ ਉਹ ਜਾਗਣ ਦੇ ਬਾਵਜੂਦ ਵੀ ਗਿਆਨ ਤੋਂ ਵਿਹੂਣੇ ਰਹਿ ਜਾਂਦੇ ਹਨ।
ਸੁਣ ਗੁਰ ਤੇ ਕਰ ਕੈ ਮਨ ਨੀਵਾ ਸਤ ਸੰਗਤ ਕੋ ਸੇਵ ਸਦੀਵਾ।
ਇਹਨਾਂ ਚੋਂ ਸਿੱਖਾਂ ਨੇ ਮਹਾਰਾਜ ਜੀ ਦੇ ਬਚਨ ਸੁਣੇ ਤੇ ਸੁਣ ਕੇ ਗੁਰੂ ਕੇ ਬਚਨ ਆਪਣਾ ਮਨ ਨੀਵਾ ਕਰਕੇ ਹੁਣੇ ਚਾਰੇ ਗੁਰੂ ਕੀ ਸੰਗਤ ਕਰਨ ਲੱਗੇ ਨੇ। ਸਤ ਸੰਗਤ ਜਿਹੜੀ ਹੈ ਖਾਲਸਾ ਜੀ, ਨੀਵੇਂ ਮਨ ਸਹਿਤ ਕਰਨੀ ਚਾਹੀਦੀ ਹੈ। ਹਲੀਮੀ ਅਤੇ ਨਿਰਮਾਣਤਾ ਹਿਰਦੇ 'ਚ ਧਾਰ ਕੇ ਗੁਰੂ ਕੀ ਸੰਗਤ ਵਿੱਚ ਆਉਣਾ ਚਾਹੀਦਾ, ਜੁੜਨਾ ਚਾਹੀਦਾ। ਇਹ ਚਾਰੇ ਸਿੱਖ ਸਤ ਸੰਗਤ ਕਰਨ ਲੱਗੇ ਨੇ ਮਨ ਨੀਵਾਂ ਕਰਕੇ ਔਰ ਸਦਾ ਸਤ ਸੰਗਤ ਦੀ ਸੇਵਾ ਕਰਦੇ ਹਨ।
ਚਾਰੋਂ ਸਿੱਖਨ ਸ਼ੁਭ ਗਤ ਪਾਏ ਸ਼੍ਰੀ ਅਰਜਨ ਜੀ ਪਏ ਸਹਾਏ।
ਚਾਰਾਂ ਸਿੱਖਾਂ ਨੇ ਅੰਤ ਨੂੰ ਸ਼ੁਭ ਗਤੀ ਪ੍ਰਾਪਤ ਕਰ ਲਈ ਔਰ ਜਗਤ ਗੁਰੂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਇਹਨਾਂ ਦੇ ਸਹਾਈ ਹੋਏ, ਇਹਨਾਂ ਦੀ ਸਤਿਗੁਰਾਂ ਨੇ ਸਹਾਇਤਾ ਕੀਤੀ।
ਜੋ ਪਈ ਫਿਰਨਾ ਬੈਲ ਨਾਮ ਇੱਕ ਚੰਗਾ ਤਿਤੀਓ ਜੇਠਾ ਮਿਲ ਕਰ ਸੰਗਾ।
ਭਾਈ ਫਿਰਨਾ ਬੈਲ ਜੀ ਔਰ ਭਾਈ ਚੰਗਾ ਜੀ ਔਰ ਤੀਸਰੇ ਭਾਈ ਜੇਠਾ ਜੀ, ਇਹ ਤਿੰਨ ਸਿੱਖ ਮਿਲ ਕੇ ਆਏ ਹਨ।
ਸ੍ਰੀ ਗੁਰਪੱਕ ਬੰਧਨ ਧਾਰੀ ਜੋਰ ਹੱਥ ਨਿਜ ਅਰਜ਼ ਗੁਜ਼ਾਰੇ।
ਇਹਨਾਂ ਨੇ ਆ ਕੇ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਹੈ ਔਰ ਹੱਥ ਜੋੜ ਕੇ ਬੜੇ ਅਦਬ ਸਤਿਕਾਰ ਨਾਲ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਅਰਜ਼ ਕਰਨ ਲੱਗੇ, ਬੇਨਤੀ ਕਰਨ ਲੱਗੇ।
ਗੁਰੂ ਗਰੀਬ ਨਿਵਾਜ ਬਤਾਵੋ ਹਮਰੇ ਔਰ ਸੰਦੇਹ ਮਿਟਾਵੋ।
ਕਹਿਣ ਲੱਗੇ ਹੇ ਗੁਰੂ ਗਰੀਬ ਨਿਵਾਜ, ਕਿਰਪਾ ਕਰਕੇ ਸਾਨੂੰ ਦੱਸੋ ਔਰ ਸਾਡੇ ਮਨ ਦਾ ਜਿਹੜਾ ਸੰਦੇਹ ਹੈ, ਸਾਡੇ ਮਨ ਦਾ ਜੋ ਸੰਸਾ ਹੈ, ਆਪ ਜੀ ਕਿਰਪਾ ਕਰਕੇ ਸਾਡੇ ਮਨ ਦਾ ਸੰਸਾ, ਸਾਡੇ ਮਨ ਦਾ ਸੰਦੇਹ ਦੂਰ ਕਰੋ।
ਕੇਤਕ ਸਿਮਰੈ ਰਾਮ ਸੁਨਾਮ ਕੇਤਕ ਕ੍ਰਿਸ਼ ਹਰੇ ਕਨ ਸ਼ਾਮ।
ਕਹਿਣ ਲੱਗੇ ਮਹਾਰਾਜ ਜੀ, ਕਈ ਬੰਦੇ ਨੇ ਜਿਹੜੇ ਰਾਮ 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 ਜਪਦੇ ਨੇ, ਕਈ ਬੰਦੇ ਨੇ ਜਿਹੜੇ ਕ੍ਰਿਸ਼ਨ 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 ਦਾ ਜਾਪ ਜਪਦੇ ਨੇ, ਕਈ ਹਰੇ ਕ੍ਰਿਸ਼ਨ ਕਹਿੰਦੇ, ਕੋਈ ਰਾਧਾ ਸ਼ਾਮ ਰਾਧਾ ਸ਼ਾਮ। ਮਹਾਰਾਜ ਇਸ ਤਰ੍ਹਾਂ ਵੱਖੋ ਵੱਖਰੇ ਨਾਂ ਲੈ ਕੇ ਪਰਮੇਸ਼ਰ ਦਾ ਜਾਪ ਜਪਦੇ ਨੇ।
ਕੇ ਚਿਤ ਓ ਅੰਗ ਕੇ ਚਿਤ ਸੋਹੰਗ ਸਿਮਰੈ ਨਾਮ ਪਰਮ ਗਤ ਹੋ ਹੈ।
ਕਈ ਮਹਾਰਾਜ ਜੀ ਸੋਹੰਗ 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 ਦਾ ਜਾਪ ਜਪਦੇ ਨੇ, ਕਈ ਓਅੰਗ 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 ਦਾ ਜਾਪ ਜਪਦੇ ਨੇ, ਕਈ ਓਅੰਕਾਰ ਓਅੰਕਾਰ ਦਾ ਜਾਪ ਜਪਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਦਾਂ ਵੱਖੋ ਵੱਖਰੇ ਨਾਂ ਪਰਮੇਸ਼ਰ ਦੇ ਲੈ ਕੇ ਜਪਦੇ ਨੇ ਔਰ ਉਹ ਨਾਮ ਨੂੰ ਸਿਮਰ ਕੇ ਪਰਮ ਗਤੀ ਨੂੰ ਪ੍ਰਾਪਤ ਹੁੰਦੇ ਨੇ।
ਹਮ ਕੋ ਚਿਤ ਕੋ ਨ ਮੁਖ ਜਾਪਨ ਉਪਦੇਸ਼ ਸਤਿਗੁਰ ਅਗ ਖਾਪਨ।
ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਦੱਸੋ ਕਿ ਸਾਡੇ ਵਾਸਤੇ ਕਿਹੜਾ ਨਾਮ ਉਚਿਤ ਹੈ, ਅਸੀਂ ਕਿਹੜਾ ਨਾਮ ਜਪਿਆ ਕਰੀਏ। ਨਾਮ ਤਾਂ ਬੜੇ ਨੇ ਪਰਮੇਸ਼ਰ ਦੇ, ਕੋਈ ਓਹੰਗ ਜਪਦਾ, ਕੋਈ ਸੋਹੰਗ ਜਪਦਾ, ਕੋਈ ਹਰੇ ਕ੍ਰਿਸ਼ਨ, ਕੋਈ ਰਾਮ ਰਾਮ, ਕੋਈ ਸੀਤਾ ਰਾਮ, ਇੱਦਾਂ ਮਹਾਰਾਜ ਵੱਖੋ ਵੱਖਰੇ ਨਾਂ ਲੈ ਕੇ ਪਰਮੇਸ਼ਰ ਦਾ ਲੋਕ ਅਰਾਧਦੇ ਨੇ। ਆਪ ਜੀ ਕਿਰਪਾ ਕਰਕੇ ਮਹਾਰਾਜ ਜੀ ਸਾਨੂੰ ਦੱਸੋ ਕਿ ਅਸੀਂ ਕਿਹੜਾ ਨਾਮ ਜਪੀਏ, ਜਿਸ ਨਾਮ ਨੂੰ ਜਪਣ ਕਰਕੇ ਸਾਡੇ ਅਗਾਂ ਦਾ ਪਾਪਾਂ ਦਾ ਨਾਸ ਹੋਵੇ।
ਸੁਣ ਸ਼੍ਰੀ ਮੁਖ ਤੇ ਹੁਕਮ ਬਖਾਨਾ ਸਿਮਰੋ ਵਾਹਿਗੁਰੂ ਦੁਖਹਾਨਾ।
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਹੁਕਮ ਕਰਨ ਲੱਗੇ, ਕਹਿਣ ਲੱਗੇ ਭਾਈ ਸਿੱਖੋ ਤੁਸੀਂ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ, ਹਰੀ ਦੇ ਨਾਮ ਨੂੰ ਜਪੋ। ਇਹ ਨਾਮ ਜਿਹੜਾ ਵਾਹਿਗੁਰੂ ਗੁਰਮੰਤਰ ਹੈ ਨਾ, ਇਹ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤਾ ਹੈ। ਤੁਸੀਂ ਇਸ ਪਾਵਨ ਪਵਿੱਤਰ ਗੁਰਮੰਤਰ ਵਾਹਿਗੁਰੂ ਦਾ ਜਿਹੜਾ ਜਾਪ ਜਪੋ, ਇਹਨੂੰ ਸਿਮਰ ਕੇ ਤੁਹਾਡੇ ਦੁੱਖਾਂ ਦਾ ਨਾਸ ਹੋਵੇਗਾ।
ਤਰੀ ਨੀਰ ਕੋ ਤੀਰ ਉਤਾਰੈ ਇਸ ਬਿਦ ਕੀ ਸ਼ਕਤੀ ਸਭ ਧਾਰੈ।
ਮਹਾਰਾਜ ਜੀ ਕਹਿੰਦੇ ਜਿਹੜੀ ਬੇੜੀ ਹੈ ਨਾ, ਬੇੜੀਆਂ ਉਹ ਹਮੇਸ਼ਾ ਜਿਹੜਾ ਵੀ ਕੋਈ ਵੀ ਬੇੜੀ ਆ ਉਹਦਾ ਕੰਮ ਹੈ ਨਦੀ ਤੋਂ ਪਾਰ ਉਤਾਰਨਾ। ਜਿੰਨੀਆਂ ਬੇੜੀਆਂ ਨੇ ਉਹ ਸਾਰੀਆਂ ਤਾਰਨ ਦੀ ਸਮਰੱਥਾ ਰੱਖਦੀਆਂ। ਬੇੜੀਆਂ ਦਾ ਕੰਮ ਹੀ ਹੈ ਸੰਸਾਰ ਤੋਂ ਨਦੀ ਤੋਂ ਤਾਰਨਾ। ਕਹਿੰਦੇ ਜਿਵੇਂ ਬੇੜੀਆਂ ਨਦੀ ਤੋਂ ਤਾਰਨ ਦੀ ਸ਼ਕਤੀ ਰੱਖਦੀਆਂ ਹਨ,
ਤੋ ਵਿਚਾਰੋ ਜਿਸ ਜੋ ਚਰਿਓ ਤਿਸੀ ਅਲੰਬ ਨਦੀ ਕੋ ਤਰਿਓ।
ਕਹਿੰਦੇ ਇਸੇ ਤਰ੍ਹਾਂ ਪਰਮੇਸ਼ਰ ਦੇ ਜਿੰਨੇ ਨਾਂ ਨੇ ਸਾਰੇ ਤਾਰਨ ਵਾਲੇ ਨੇ। ਬਲਿਹਾਰੇ ਜਾਓ ਜੇਤੇ ਤੇਰੇ ਨਾਮ ਨੂੰ, ਜਿੰਨੇ ਪਰਮੇਸ਼ਰ ਦੇ ਨਾਮ ਉਹਨਾਂ ਤੋਂ ਬਲਿਹਾਰ ਜਾਈਏ ਉਹਦੇ ਨਾਂ ਨੇ ਨਾ ਸਾਰੇ। ਰਾਮ ਵੀ ਉਸੇ ਦਾ ਨਾਂ ਆ, ਓਂਗ ਵੀ ਉਸੇ ਦਾ ਨਾਂ ਹੈ, ਸੋਹੰਗ ਵੀ ਉਸੇ ਦਾ ਨਾਂ ਆ, ਉਸੇ ਦੇ ਨਾਂ ਨੇ ਸਾਰੇ। ਉਹਦੇ ਜਿੰਨੇ ਨਾਂ ਨੇ ਸਾਰੇ ਤਾਰਨ ਦੀ ਸ਼ਕਤੀ ਰੱਖਦੇ, ਜਿਵੇਂ ਬੇੜੀਆਂ ਜਿੰਨੀਆਂ ਨੇ ਸਾਰੀਆਂ ਤਾਰਨ ਦੀ ਸ਼ਕਤੀ ਰੱਖਦੀਆਂ, ਇੱਦਾਂ ਪਰਮੇਸ਼ਰ ਦੇ ਜਿੰਨੇ ਨਾਂ ਨੇ ਸਾਰੇ ਤਾਰਨ ਦੀ ਸ਼ਕਤੀ ਰੱਖਦੇ ਨੇ। ਪਰ ਮਹਾਰਾਜ ਜੀ ਕਹਿੰਦੇ ਫਿਰ ਵੀ ਇਹ ਗੱਲ ਯਾਦ ਰੱਖਣੀ ਹੈ ਕਿ ਜਿਹੜਾ ਬੰਦਾ ਜਿਸ ਬੇੜੀ 'ਤੇ ਬੈਠਾ ਉਹਨੂੰ ਉਸੇ ਬੇੜੀ ਨੇ ਪਾਰ ਉਤਾਰਨਾ। ਜਿਹੜਾ ਜੀਵ ਜਿਸ ਬੇੜੀ 'ਤੇ ਬੈਠਾ ਹੈ, ਜਿਸ ਕਿਸ਼ਤੀ 'ਤੇ ਬੈਠਾ ਉਹਨੂੰ ਉਸੇ ਦਾ ਹੀ ਆਸਰਾ ਨਾ, ਉਹਨੂੰ ਉਸੇ ਕਿਸ਼ਤੀ ਨੇ ਉਸੇ ਬੇੜੀ ਨੇ ਨਦੀ ਤੋਂ ਪਾਰ ਉਤਾਰਨਾ।
ਤਿਮ ਪਰਮੇਸ਼ਰ ਕੋ ਸਭ ਨਾਮ ਕਰੈ ਪਾਰ ਸਿਮਰੋ ਔਰ ਧਾਮ।
ਤਿਵੇਂ ਪਰਮੇਸ਼ਰ ਦੇ ਜਿੰਨੇ ਨਾਂ ਨੇ ਉਹ ਸਾਰਿਆਂ ਨੂੰ ਜਪੀਏ, ਅਤੇ ਸਾਰੇ ਨਾਂ ਤਾਰਨ ਦੀ ਸ਼ਕਤੀ ਰੱਖਦੇ ਨੇ। ਪਰਮੇਸ਼ਰ ਦੇ ਜਿੰਨੇ ਨਾਮ ਨੇ ਉਹ ਸਾਰੇ ਹੀ ਤਾਰਨ ਦੀ ਸਮਰੱਥਾ ਰੱਖਦੇ ਨੇ। ਜਿਹੜਾ ਵੀ ਨਾਂ ਸਿਮਰ ਲਓ ਤਾਰ ਦਿੰਦਾ ਹੈ।
ਜੋ ਸਤਿਗੁਰ ਉਪਦੇਸ਼ਨ ਕਰਿਓ ਤਿਸ ਕੋ ਸਿਮਰ ਸਿੱਖ ਭਵ ਤਰਿਓ।
ਪਰ ਜਿਹੜਾ ਨਾਮ ਗੁਰੂ ਨੇ ਦਿੱਤਾ ਨਾ, ਗੁਰੂ ਨੇ ਉਹਦੇ 'ਤੇ ਗੁਰੂ ਦੀ ਮੋਹਰ ਲੱਗੀ ਆ, ਅਸੀਂ ਉਹਦੇ 'ਤੇ ਸਵਾਰ ਹਾਂ, ਅਤੇ ਸਾਨੂੰ ਉਸੇ ਤੱਕ ਕਿਸ਼ਤੀ ਨੇ ਪਾਰ ਉਤਾਰਨਾ ਜਿਹਦੇ 'ਤੇ ਅਸੀਂ ਸਵਾਰ ਹਾਂ। ਔਰ ਸਾਡੇ ਗੁਰਦੇਵ ਨੇ ਸਾਨੂੰ ਜਿਹੜਾ ਗੁਰਮੰਤਰ ਦਿੱਤਾ ਉਹ ਵਾਹਿਗੁਰੂ ਗੁਰਮੰਤਰ ਹੈ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਵਾਹਿਗੁਰੂ ਗੁਰਮੰਤਰ ਹੈ, ਇਹ ਗੁਰੂ ਨੇ ਸਾਨੂੰ ਦਿੱਤਾ ਹੈ। ਜਿਹੜਾ ਗੁਰਮੰਤਰ ਸਤਿਗੁਰਾਂ ਨੇ ਸਾਨੂੰ ਉਪਦੇਸ਼ ਵਜੋਂ ਦਿੱਤਾ ਹੈ, ਸਾਨੂੰ ਉਹੀ ਸਿਮਰਨਾ ਚਾਹੀਦਾ ਹੈ। ਉਸੇ ਦਾ ਸਿਮਰਨ ਕਰਕੇ ਅਸੀਂ ਸਿੱਖ ਬਣ ਕੇ ਇਸ ਭਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਤਰ ਸਕਦੇ ਹਾਂ।
ਇੱਕ ਵਾਰ ਯੁਗ ਖੱਟ ਅਰਤੀਸ ਤੰਦੋ ਕਾਰਨ ਪਰਜਾ ਈਸ਼।
ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੇ ਸਾਰੇ ਨਾਵਾਂ ਤੋਂ ਬਲਿਹਾਰ ਜਾਈਏ, ਪਰ ਜਿਹੜਾ ਵਾਹਿਗੁਰੂ ਗੁਰਮੰਤਰ ਹੈ ਖਾਲਸਾ ਜੀ, ਇਹਦਾ ਬੜਾ ਵੱਡਾ ਮਹਾਤਮ ਹੈ। ਇਹਦਾ ਬੜਾ ਵੱਡਾ ਪੁੰਨ ਹੈ। ਵਾਹਿਗੁਰੂ ਗੁਰਮੰਤਰ ਦੀ ਸਭ ਤੋਂ ਸਰਵੋਤਮਤਾ ਜਿਹੜੀ ਹੈ ਉਹ ਹੁਣ ਤੁਹਾਨੂੰ ਦੱਸਦੇ ਹਾਂ। ਮਹਾਰਾਜ ਜੀ ਕਹਿੰਦੇ ਇੱਕ ਵਾਰ ਦਾ ਸਮਾਂ ਸੀ ਕਿ 36 ਯੁੱਗਾਂ ਤੱਕ ਧੁੰਦੂ ਕਾਰ ਪਿਆ ਰਿਹਾ। 36 ਯੁੱਗ ਵਰਤਿਆ ਗੁਬਾਰਾ, 36 ਯੁੱਗਾਂ ਤੱਕ ਹਨੇਰਾ ਹੀ ਹਨੇਰਾ, ਧੁੰਦੂ ਕਾਰ ਹੀ ਧੁੰਦੂ ਕਾਰ ਸਾਰੇ ਪਾਸੇ ਵਰਤਿਆ ਰਿਹਾ।
ਇਕੰਕਾਰ ਰਚਿਓ ਨੈ ਕੋਈ ਸੁਣ ਸਮਾਦਰਾ ਸਭ ਕੋਈ।
36 ਯੁੱਗਾਂ ਵਿੱਚ ਇੰਨੀ ਧੁੰਦੂ ਕਾਰ ਹੀ ਧੁੰਦੂ ਕਾਰ ਸੀ, ਨਾ ਤਾਂ ਪਰਜਾ ਸੀ ਨਾ ਈਸ਼ਵਰ ਸੀ। ਏਕੰਕਾਰ ਅਕਾਲ ਪੁਰਖ ਪਰਮੇਸ਼ਰ ਨੇ ਕਿਸੇ ਦੀ ਰਚਨਾ ਨਹੀਂ ਸੀ ਕੀਤੀ, ਨਾ ਪ੍ਰਜਾ ਦੀ ਨਾ ਰਾਜੇ ਦੀ, ਕਿਸੇ ਨੂੰ ਨਹੀਂ ਸੀ ਰਚਿਆ। ਸਭ ਕੁਝ ਸੁਨੈ ਸੁਨ ਰਹਾਏ ਦਾ, ਅਰਬਦ ਨਰਬਦ ਧੁੰਦੂਕਾਰ, ਸੁਨੈ ਸੁਨ ਰਹਾਏ ਦਾ, ਸਭ ਕੁਝ ਸੁਨ ਹੀ ਸੁਨ ਸੀ, ਸੁਨ ਸਮਾਧੀ ਵਿੱਚ ਸਾਰੇ ਰਹਿ ਰਹੇ ਸਨ।
ਨਹੀਂ ਆਕਾਰ ਕਛੂ ਪ੍ਰਗਟਾਇਓ ਰਿਓ ਗੁਬਾਰ ਈਸ਼ ਇਮ ਭਾਇਓ।
ਕਹਿੰਦੇ ਸਭ ਪਾਸੇ ਹਨੇਰਾ ਹੀ ਹਨੇਰਾ ਵਰਤਿਆ ਰਿਹਾ, ਗੁਬਾਰ ਹੀ ਗੁਬਾਰ ਵਰਤਿਆ ਰਿਹਾ। ਅਕਾਲ ਪੁਰਖ ਨੇ 36 ਯੁੱਗਾਂ 'ਚ ਕਿਸੇ ਨੂੰ ਪੈਦਾ ਹੀ ਨਹੀਂ ਕੀਤਾ, ਕੋਈ ਚੀਜ਼ ਬਣਾਈ ਨਹੀਂ ਅਕਾਲ ਪੁਰਖ ਨੇ। ਉਹਨਾਂ 36 ਯੁੱਗਾਂ ਵਿੱਚ ਸਭ ਪਾਸੇ ਹਨੇਰਾ ਹੀ ਹਨੇਰਾ ਵਰਤਿਆ ਰਿਹਾ। ਆਖਰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਮਨ ਨੂੰ ਇਸ ਤਰ੍ਹਾਂ ਭਾਇਆ,
ਨੌ ਨੌ ਯੁੱਗ ਮੈਂ ਇੱਕ ਇੱਕ ਬਰਨੰਗ, ਸ਼੍ਰੀ ਨਾਨਕ ਚੌਂਕੋ ਇੱਕ ਕਰਨੰਗ।
ਕਹਿੰਦੇ ਫਿਰ ਅਕਾਲ ਪੁਰਖ ਨੇ ਨੌ ਨੌ ਯੁੱਗਾਂ ਬਾਅਦ ਇੱਕ ਇੱਕ ਅੱਖਰ ਉਚਾਰਨ ਕੀਤਾ। ਨੌ ਯੁੱਗ ਬੀਤ ਗਏ ਅਤੇ ਵਾਵਾ ਅੱਖਰ ਉਚਾਰਨ ਕੀਤਾ, ਫਿਰ ਨੌ ਅੱਖਰ, ਨੌ ਯੁੱਗ ਬੀਤ ਗਏ, ਨੌ ਯੁੱਗਾਂ ਬਾਅਦ ਫਿਰ ਹਾਹਾ ਅੱਖਰ ਉਚਾਰਨ ਕੀਤਾ, ਫਿਰ ਨੌ ਯੁੱਗ ਬੀਤੇ ਅਤੇ ਗੱਗਾ, ਫਿਰ ਨੌ ਯੁੱਗ ਬੀਤੇ ਅਤੇ ਰਾਰਾ ਸ਼ਬਦ। ਇੱਦਾਂ ਚਾਰ ਅੱਖਰ ਪਰਮੇਸ਼ਰ ਦੇ ਉਚਾਰਨ ਕਰਨ ਵਾਸਤੇ 36 ਯੁੱਗ ਦਾ ਸਮਾਂ ਲਾਇਆ। ਇੱਕ ਇੱਕ ਅੱਖਰ ਦੀ ਕਮਾਈ ਨੌ ਨੌ ਯੁੱਗ ਤੱਕ ਕੀਤੀ ਅਤੇ ਨੌ ਨੌ ਯੁੱਗਾਂ ਬਾਅਦ ਇੱਕ ਇੱਕ ਅੱਖਰ ਉਚਾਰਨ ਕਰਦੇ ਰਹੇ ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ 36 ਯੁੱਗਾਂ ਵਿੱਚ ਉਚਾਰਨ ਕੀਤੇ ਹੋਏ ਜਿਹੜੇ ਚਾਰੇ ਅੱਖਰ ਸਨ ਉਹਨਾਂ ਨੂੰ ਇੱਕ ਥਾਂ 'ਤੇ ਇਕੱਠਾ ਕਰਕੇ ਵਾਹਿਗੁਰੂ ਸ਼ਬਦ ਬਣਾਇਆ।
ਵਾਹਿਗੁਰੂ ਇੱਕ ਨਾਮ ਬਣਾਇਓ, ਸੁਣ ਸਭ ਸੰਤਨ ਕੇ ਮਨ ਬਾਇਓ।
ਵਾਹਿਗੁਰੂ ਨਾਮ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਨੇ 4 ਅੱਖਰਾਂ ਨੂੰ ਇਕੱਠਾ ਕਰਕੇ ਬਣਾਇਆ, ਵਾਹਵਾ ਵਾਸਦੇਵ, ਹਾਹਾ ਹਰੀ, ਗੱਗਾ ਗੋਬਿੰਦ ਅਤੇ ਰਾਰਾ ਰਾਮ। ਇਹ ਜਿਹੜੇ 4 ਅੱਖਰ ਸਨ ਇਹਨਾਂ 4 ਅੱਖਰਾਂ ਨੂੰ ਇੱਕ ਥਾਂ 'ਤੇ ਇਕੱਠਾ ਕਰਕੇ ਪਰਮੇਸ਼ਰ ਨੇ, ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਨੇ, ਫਿਰ ਇਹਨਾਂ 4 ਨੂੰ ਇਕੱਤਰ ਕਰਕੇ ਵਾਹਿਗੁਰੂ ਗੁਰਮੰਤਰ ਨਾਮ ਬਣਾਇਆ, ਜਿਹੜਾ ਸਭ ਮਹਾਂਪੁਰਖਾਂ ਸੰਤਾਂ ਨੇ ਸੁਣਿਆ ਔਰ ਸੁਣ ਕੇ ਸਾਰਿਆਂ ਦੇ ਮਨਾਂ ਨੂੰ ਇਹ ਗੁਰਮੰਤਰ ਭਾਇਆ ਹੈ।
ਨਿਜ ਸਿੱਖਣ ਕੋ ਕਰ ਉਪਦੇਸ਼, ਸਿਮਰਤ ਕਾਟੇ ਬੰਦ ਕਲੇਸ਼।
ਗੁਰੂ ਜੀ ਨੇ ਇਹ ਪਾਵਨ ਪਵਿੱਤਰ ਵਾਹਿਗੁਰੂ ਗੁਰਮੰਤਰ ਦਾ ਉਪਦੇਸ਼ ਆਪਣਿਆਂ ਸਿੱਖਾਂ ਨੂੰ ਦਿੱਤਾ ਔਰ ਗੁਰਮੰਤਰ ਦੀ ਇਹ ਦਾਤ ਦੇ ਕੇ ਸਿੱਖਾਂ ਨੂੰ ਆਖਿਆ, ਭਾਈ ਇਹਨੂੰ ਜਪੋ, ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਗੁਰਮੰਤਰ ਦਾ ਜਾਪ ਜਪਿਆ ਉਹਨਾਂ ਦੇ ਕਲੇਸ਼ ਕੱਟੇ ਗਏ।
ਅਬ ਜੋ ਇੱਕ ਮਨ ਸਿਮਰੈ ਨਾਮ, ਵਾਹਿਗੁਰੂ ਪੂਰੈ ਉਰ ਕਾਮ।
ਜਿਹੜੇ ਹੁਣ ਵੀ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਜਪਣਗੇ, ਮਹਾਰਾਜ ਜੀ ਕਹਿੰਦੇ ਉਹਨਾਂ ਦੀਆਂ ਸਾਰੀਆਂ ਕਾਮਨਾਵਾਂ ਪੂਰਨ ਹੋਣਗੀਆਂ।
ਅੰਤ ਸਮੇਂ ਗਤ ਲੈ ਸੁਖਾਰੇ, ਜਨਮ ਮਰਨ ਕੇ ਬੰਦ ਨਿਵਾਰੇ।
ਉਹਨਾਂ ਨੂੰ ਅੰਤਮ ਸਮੇਂ ਮੁਕਤੀ ਦੀ ਪ੍ਰਾਪਤੀ ਹੋਵੇਗੀ, ਉਹਨਾਂ ਦੇ ਬੰਧਨ ਕੱਟੇ ਜਾਣਗੇ ਔਰ ਉਹਨਾਂ ਦੇ ਜਨਮ ਮਰਨ ਨਿਵਰਤ ਹੋ ਜਾਣਗੇ।
ਸਤਿਗੁਰ ਯਾ ਤੇ ਵਾਹਿਗੁਰੂ ਤੁਮ ਸਿਮਰੋ, ਨਿਸ਼ਚਿਨ ਹਿਰਦੈ ਬਦਨ ਤੇ ਰੋ।
ਇਸ ਕਰਕੇ ਮਹਾਰਾਜ ਜੀ ਕਹਿੰਦੇ ਤੁਸੀਂ ਵਾਹਿਗੁਰੂ 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 ਦਾ ਸਿਮਰਤ ਕਰਿਆ ਕਰੋ। ਅੱਜ ਵੀ ਕਈ ਗੁਰਮੁਖ ਪੁੱਛਦੇ ਜੀ ਕਿਹੜਾ ਨਾਮ ਜਾਪ ਜਪਣਾ ਚਾਹੀਦਾ, ਮਹਾਰਾਜ ਕਹਿੰਦੇ ਵਾਹਿਗੁਰੂ ਜਪੋ, ਵਾਹਿਗੁਰੂ ਦੇ ਜਾਪ ਨੂੰ ਜਪੋ, ਰਾਤ ਦਿਨ ਇਸੇ ਨੂੰ ਆਪਣੀ ਰਸਨਾ ਤੋਂ ਉਚਾਰਨ ਕਰੋ।
ਸਤਿਗੁਰ ਤੁਮਨੇ ਓਏ ਸਹਾਏ, ਦੁਬਦਾ ਸਗਰੀ ਦੇ ਮਿਟਾਏ।
ਸਤਿਗੁਰੂ ਜੀ ਤੁਹਾਡੀ ਸਹਾਇਤਾ ਕਰਨਗੇ ਔਰ ਤੁਹਾਡੇ ਅੰਦਰ ਦੀ ਸਾਰੀ ਦੁਬਦਾ ਮਹਾਰਾਜ ਜੀ ਮਿਟਾ ਦੇਣਗੇ।
ਅੰਤ ਸਮੇਂ ਸਭ ਬੰਦ ਨਿਕੰਦ, ਹੋਵੋ ਲੀਨ ਸੋ ਸੱਚ ਦਾ ਆਨੰਦ।
ਸਮੇਂ ਤੁਹਾਡੇ ਬੰਧਨ ਕੱਟੇ ਜਾਣਗੇ ਔਰ ਤੁਸੀਂ ਸੱਤ ਚੇਤਨ ਆਨੰਦ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿੱਚ ਅਭੇਦ ਹੋ ਜਾਓਗੇ।
ਸੁਣ ਸਿੱਖਣ ਪਰਮ ਕੋ ਨਿਰਵਾਰ, ਵਾਹਿਗੁਰੂ ਸਿਮਰਿਓ ਕਰਤਾਰ।
ਸਤਿਗੁਰੂ ਜੀ ਦਾ ਇਹ ਪਵਿੱਤਰ ਪਾਵਨ ਬਚਨ ਸੁਣ ਕੇ ਸਿੱਖਾਂ ਨੇ ਆਪਣੇ ਹਿਰਦੇ ਦੇ ਭਰਮ ਨੂੰ ਨਿਵਾਰਿਆ ਔਰ ਵਾਹਿਗੁਰੂ 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 ਦਾ ਜਾਪ ਗੁਰੂ ਕੇ ਸਿੱਖ ਜਪਣ ਲੱਗੇ ਹਨ।
ਸ਼੍ਰੀ ਅਰਜਨ ਕੋ ਸੇਵਤ ਰਹੇ, ਅੰਤ ਸਮੇਂ ਨੀਕੇ ਸੁਖ ਲਏ।
ਗੁਰੂ ਅਰਜਨ ਸਾਹਿਬ ਜੀ ਦੀ ਸੇਵਾ ਕਰਦੇ ਰਹੇ ਔਰ ਅੰਤ ਸਮੇਂ ਇਹਨਾਂ ਨੂੰ ਸੁਖ ਦੀ ਪਦਵੀ ਪ੍ਰਾਪਤ ਹੋਈ ਹੈ।
ਤਿਨ ਕੋ ਮਿਲੇ ਸੋ ਗੁਰਮਤ ਪਾਏ, ਜੈ ਕੈ ਸਿੱਕੀ ਜਗ ਵਿਦਤਾਏ।
ਇਹਨਾਂ ਨੂੰ ਵੀ ਜਿਹੜੇ ਮਿਲੇ ਉਹਨਾਂ ਨੂੰ ਵੀ ਗੁਰਮਤ ਦੀ ਪ੍ਰਾਪਤੀ ਹੋਈ, ਜਿੱਥੇ ਆਪ ਤਰੇ ਅੱਗੇ ਜਿਹੜੇ ਇਹਨਾਂ ਨੂੰ ਮਿਲੇ ਉਹ ਵੀ ਤਰ ਗਏ, ਉਹਨਾਂ ਨੇ ਵੀ ਗੁਰਸਿੱਖੀ ਦੀ ਪਦਵੀ ਪ੍ਰਾਪਤ ਕਰ ਲਈ।
ਦੋਹੇਰਾ ਗੋਪੀ ਤੁਲਸੀਆ ਭਾਰਦਵਾਜੀ ਭਾਰਦਵਾਜੀ ਬਿਪਰ
ਭਾਈ ਵਿੱਸਾ ਭਾਈ ਗੋਪੀ ਤੁਲਸੀਆ ਔਰ ਇਹ ਭਾਰਦਵਾਜੀ ਬਿਪਰ ਬ੍ਰਾਹਮਣ ਸਨ।
ਗੋਇੰਦ ਕਈ ਭਾਈਆੜਾ ਆਏ ਮਿਲ ਕਰ ਛਿਪਰ।
ਭਾਈ ਗੋਇੰਦ ਕਈ ਜੀ ਇਹ ਸਾਰੇ ਸਿੱਖ ਬੜੀ ਛੇਤੀ ਨਾਲ ਚੱਲ ਕੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕੋਲ ਆਏ ਹਨ।
ਚੋਪਈ ਬੰਧਨ ਕਰ ਬੈਠੇ ਸਭ ਪਾਸ, ਹੱਥ ਜੋੜ ਕੀਨੀ ਅਰਦਾਸ।
ਹੱਥ ਜੋੜ ਕੇ ਵੰਦਨਾ ਕਰਕੇ ਮਹਾਰਾਜ ਜੀ ਦੇ ਚਰਨਾਂ ਚ ਬੈਠ ਗਏ ਔਰ ਬੜੇ ਪਿਆਰ ਅਦਬ ਸਤਿਕਾਰ ਨਾਲ ਸਤਿਗੁਰਾਂ ਨੂੰ ਬੇਨਤੀ ਕਰਨ ਲੱਗੇ।
ਗੁਰੂ ਗਰੀਬ ਨਿਵਾਜ ਸੁਣਾਈਏ, ਦ੍ਵੈ ਸ਼ਬਦਨ ਮੈਂ ਸੰਸੈ ਪਾਈਏ।
ਗਰੀਬ ਨਿਵਾਜ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਸਾਨੂੰ ਦੱਸੋ ਕਿ ਅਸੀਂ ਦੋ ਸ਼ਬਦ ਪੜ੍ਹੇ ਨੇ ਗੁਰਬਾਣੀ ਦੇ, ਉਹਨਾਂ ਦੋ ਸ਼ਬਦਾਂ ਦੇ ਵੱਖੋ ਵੱਖਰੇ ਤਾਤਪਰਜ ਜਾਣ ਕੇ ਸਿਧਾਂਤ ਨੂੰ ਜਾਣ ਕੇ ਸਾਡੇ ਮਨ ਦੇ ਵਿੱਚ ਸੰਸਾ ਪੈਦਾ ਹੋਇਆ, ਆਪ ਜੀ ਕਿਰਪਾ ਕਰਕੇ ਦਇਆ ਕਰਕੇ ਸਾਡੇ ਮਨਾਂ ਦੇ ਸੰਦੇਹ ਦੂਰ ਕਰੋ।
ਨਾਮ ਦੇਵ ਜਨ ਸ਼ਬਦ ਬਣਾਏ, ਦ੍ਵੈ ਥਲ ਰਾਗਨ ਬਿਖੈ ਟਿਕਾਏ।
ਭਗਤ ਨਾਮਦੇਵ ਜੀ ਨੇ ਦੋ ਸ਼ਬਦ ਸੁਣਾਏ ਨੇ, ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੱਖੋ ਵੱਖਰੇ ਰਾਗਾਂ ਵਿੱਚ ਭਗਤ ਨਾਮਦੇਵ ਜੀ ਦੇ ਇਹ ਦੋਵੇਂ ਸ਼ਬਦ ਦਰਜ ਹਨ।
ਦੋਨੋ ਮੈਂ ਵਿਰੋਧ ਦਿਖ ਪਾਏ, ਇੱਕ ਭਗਤ ਕੇ ਦੋ ਸੁਆਏ।
ਇੱਕੋ ਭਗਤ ਨਾਮਦੇਵ ਜੀ ਦੇ ਉਚਾਰਨ ਕੀਤੇ ਹੋਏ ਦੋਵੇਂ ਸ਼ਬਦ ਨੇ, ਪਰ ਦੋਵਾਂ ਵਿੱਚ ਇੱਕ ਦੂਜੇ ਦਾ ਵਿਰੋਧ ਹੈ। ਚਲੋ ਦੂਸਰਾ ਭਗਤ ਉਚਾਰੇ ਉਹਦੇ ਮਨ ਦੇ ਵਿੱਚ ਤਾਂ ਚਲੋ ਵਿਰੋਧ ਹੋਵੇ ਭਵੇਂ, ਪਰ ਇੱਕੋ ਭਗਤ ਨਾਮਦੇਵ ਜੀ ਦੇ ਉਚਾਰਨ ਕੀਤੇ ਹੋਏ ਦੋ ਸ਼ਬਦ ਨੇ ਔਰ ਦੋਵਾਂ ਸ਼ਬਦਾਂ ਵਿੱਚ ਇੱਕ ਦੂਜੇ ਦਾ ਵਿਰੋਧ ਕਰਦੇ ਨੇ। ਉਹ ਆਪਣੀ ਕਹੀ ਹੋਈ ਗੱਲ ਨੂੰ ਦੂਜੇ ਸ਼ਬਦ ਵਿੱਚ ਖੰਡਨ ਕਰਦੇ ਨੇ, ਇੱਕ ਵਿੱਚ ਮੰਡਨ ਕਰਦੇ ਨੇ।
ਪਾਂਡੇ ਤੁਮਰਾ ਰਾਮ ਚੰਦ ਸੋਭੀ ਆਵਤ ਦੇਖਿਆ ਥਾ।
ਉਹ ਇੱਕ ਸ਼ਬਦ ਵਿੱਚ ਲਿਖਦੇ ਨੇ ਕਿ ਹੇ ਪਾਂਡੇ, ਅਸੀਂ ਤੁਹਾਡੇ ਭਗਵਾਨ ਰਾਮ ਚੰਦਰ ਨੂੰ ਵੇਖਿਆ, ਉਹਨਾਂ ਨੂੰ ਵੀ ਅਸੀਂ ਆਉਂਦਿਆਂ ਵੇਖਿਆ ਹੈ।
ਰਾਵਣ ਸੇਤੀ ਸਰ ਪਰ ਹੋਈ, ਘਰ ਕੀ ਜੋਏ ਗਵਾਈ ਥੀ।
ਰਾਵਣ ਨੇ ਆ ਕੇ ਮੰਗਤਾ ਬਣ ਕੇ ਆ ਕੇ ਜਦੋਂ ਦਾਨ ਮੰਗਿਆ ਤੇ ਰਾਮ ਚੰਦਰ ਜੀ ਨੂੰ ਆਪਣੀ ਘਰ ਕੀ ਜੋਈ ਘਰ ਵਾਲੀ ਜਿਹੜੀ ਉਹ ਗਵਾਣੀ ਪਈ, ਤੇ ਰਾਵਣ ਜਿਹੜਾ ਉਹਨਾਂ ਦੀ ਘਰ ਵਾਲੀ ਨੂੰ ਚੁੱਕ ਕੇ ਲੈ ਗਿਆ, ਹਰਨ ਕਰਕੇ ਲੈ ਗਿਆ।
ਪੁਨਾ ਜਸ ਰਤ ਰਾਏ ਨੰਦ ਰਾਜਾ ਮੇਰਾ ਰਾਮ ਚੰਦ ਪਰਵੇ ਨਾਮਾ ਤਾਂ ਰਸ ਅੰਮ੍ਰਿਤ ਪੀਜੈ।
ਮਹਾਰਾਜ ਜੀ ਦੂਜੇ ਪਾਸੇ ਭਗਤ ਜੀ ਦੂਜੇ ਰਾਗ ਵਿੱਚ ਇਹ ਸ਼ਬਦ ਉਚਾਰਦੇ ਨੇ ਕਿ ਜਸਰਥ ਰਾਜੇ ਦਾ ਪੁੱਤਰ ਰਾਜਾ ਭਗਵਾਨ ਰਾਮ ਚੰਦਰ ਉਹ ਮੇਰਾ ਰਾਮ ਹੈ। ਜਸਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ, ਦਸਰਥ ਦਾ ਪੁੱਤਰ ਭਗਵਾਨ ਰਾਮ ਚੰਦਰ ਮੇਰਾ ਰਾਮ ਹੈ, ਪ੍ਰਣਵੈ ਨਾਮਾ ਮੈਂ ਉਹਦੇ ਚਰਨਾਂ 'ਚ ਨਮਸਕਾਰ ਕਰਦਾ, ਤਤ ਅੰਮ੍ਰਿਤ ਰਸ ਪੀਜੈ ਔਰ ਮੈਂ ਅੰਮ੍ਰਿਤ ਰਸ ਨੂੰ ਪੀਂਦਾ। ਮਹਾਰਾਜ ਇੱਕ ਸ਼ਬਦ ਵਿੱਚ ਰਾਮ ਚੰਦਰ ਦਾ ਖੰਡਨ ਕਰ ਰਹੇ ਨੇ ਤੇ ਦੂਜੇ ਸ਼ਬਦ ਵਿੱਚ ਰਾਮ ਜੀ ਦੀ ਉਪਮਾ ਕਰ ਰਹੇ ਨੇ। ਮਹਾਰਾਜ ਗੱਲ ਸਮਝ ਨਹੀਂ ਆਉਂਦੀ ਕਿ ਇੱਕੋ ਭਗਤ ਦੋਵੇਂ ਗੱਲਾਂ ਕਿਵੇਂ ਕਹਿ ਸਕਦਾ ਹੈ।
ਚੋਪਈ ਪ੍ਰਥਮ ਸ਼ਬਦ ਮੈਂ ਜਾਣੀ ਪਰੈ ਤਰਕ ਈਸ਼ਵ ਤਾਰਨ ਕਰੈ।
ਜਿਹੜਾ ਪਹਿਲਾ ਸ਼ਬਦ ਉਹਨਾਂ ਨੇ ਉਚਾਰਨ ਕੀਤਾ ਪਾਂਡੇ ਤੁਮਰਾ ਰਾਮ ਚੰਦ ਸੋ ਪੀ ਆਵਤ ਦੇਖਿਆ ਥਾ, ਉਹਦੇ ਵਿੱਚੋਂ ਈਸ਼ਵਰ ਰਾਮ ਚੰਦਰ ਜੀ ਦਾ ਖੰਡਨ ਕਰਦੇ ਨੇ, ਅਵਤਾਰ ਦਾ ਖੰਡਨ ਕਰਦੇ ਨੇ।
ਦੁਤੀਏ ਮੈਂ ਮਹਿਮਾ ਅਵਤਾਰ ਨਾਮ ਦੇਵ ਨੇ ਕੀਨੇ ਉਚਾਰ।
ਸਤਿਗੁਰੂ ਜੀ ਜਿਹੜਾ ਦੂਸਰਾ ਸ਼ਬਦ ਹੈ ਉਹਦੇ ਵਿੱਚ ਉਹਨਾਂ ਨੇ ਅਵਤਾਰ ਦੀ ਉਪਮਾ ਕੀਤੀ, ਅਵਤਾਰ ਦੀ ਮਹਿਮਾ ਕੀਤੀ ਭਗਤ ਨਾਮਦੇਵ ਜੀ ਨੇ। ਦੋਵੇਂ ਸ਼ਬਦ ਨਾਮਦੇਵ ਜੀ ਦੇ ਨੇ, ਇੱਕ 'ਚ ਉਪਮਾ ਕਰ ਰਹੇ ਨੇ ਭਗਵਾਨ ਰਾਮ ਦੇ ਅਵਤਾਰ ਦੀ, ਤੇ ਇੱਕ ਦੇ ਵਿੱਚ ਖੰਡਨ ਕਰ ਰਹੇ ਨੇ, ਤਰਕ ਕਰ ਰਹੇ ਨੇ।
ਅਰਥ ਵਿਵਸਥਾ ਕੈਸੇ ਹੋਏ ਹਮ ਕਿਮ ਸਮਝੈ ਉਚਰੋ ਸੋਏ।
ਮਹਾਰਾਜ ਜੀ ਨਾਲ ਸ਼ਬਦਾਂ ਦੀ ਜਿਹੜੀ ਅਰਥਾਂ ਦੀ ਵਿਵਸਥਾ ਹੈ ਉਹ ਅਸੀਂ ਕਿਵੇਂ ਸਮਝੀਏ? ਆਪ ਜੀ ਕਿਰਪਾ ਕਰਕੇ ਸ਼ਬਦਾਂ ਦੇ ਜਿਹੜੇ ਅਸਲੀ ਅਰਥ ਭਾਵ ਨੇ ਉਹਨਾਂ ਨੂੰ ਸਾਨੂੰ ਕਿਰਪਾ ਕਰਕੇ ਜਣਾਓ, ਤਾਂ ਜੋ ਅਸੀਂ ਜਾਣ ਸਕੀਏ ਕਿ ਭਗਤ ਨਾਮਦੇਵ ਜੀ ਇਹ ਸ਼ਬਦ ਕਹਿ ਰਹੇ ਨੇ ਉਹਨਾਂ ਦੇ ਕਹਿਣ ਦਾ ਤਾਤਪਰਜ ਕੀ ਹੈ, ਸਿਧਾਂਤ ਕੀ ਹੈ।
ਸੁਣ ਸ਼੍ਰੀ ਅਰਜਨ ਵਾਕੀ ਉਚਾਰਾ ਨਿਰਗੁਣ ਸਰਗੁਣ ਦੇ ਪੱਕ ਧਾਰਾ।
ਕੇ ਗੁਰੂ ਅਰਜਨ ਸਾਹਿਬ ਜੀ ਬੋਲੇ, ਕਹਿਣ ਲੱਗੇ ਭਾਈ ਸਿੱਖੋ ਸੁਣੋ, ਦੋ ਪ੍ਰਕਾਰ ਦੇ ਵਿਅਕਤੀ ਨੇ, ਇੱਕ ਨੇ ਸਰਗੁਣ ਦਾ ਪੱਖ ਕੀਤਾ ਤੇ ਦੂਜਿਆਂ ਨੇ ਨਿਰਗੁਣ ਦਾ ਪੱਖ ਕੀਤਾ। ਪਰਮੇਸ਼ਰ ਦੇ ਦੋ ਸਰੂਪ ਮੰਨੇ ਨੇ, ਇੱਕ ਕਹਿੰਦੇ ਨੇ ਸਰਗੁਣ ਸਰੂਪ ਹੈ ਪਰਮੇਸ਼ਰ, ਦੂਜੇ ਕਹਿੰਦੇ ਨੇ ਨਿਰਗੁਣ ਸਰੂਪ ਹੈ। ਸਰਗੁਣ ਤੇ ਨਿਰਗੁਣ ਦੇ ਦੋ ਪੱਖ ਧਾਰਨ ਕੀਤੇ ਹੋਏ ਨੇ।
ਦੋਨੋਂ ਕੀ ਉਪਾਸ਼ਨਾ ਨਿਆਰੇ ਕਿਨੋ ਧਰੀ ਨਿਜਰਦੈ ਮਜਾਰੀ।
ਉਹਨਾਂ ਨੇ ਦੋਵਾਂ ਦੀ ਉਪਾਸ਼ਨਾ ਵੱਖੋ ਵੱਖਰੀ ਹੈ, ਨਿਰਗੁਣ ਦੀ ਉਪਾਸ਼ਨਾ ਉਹ ਵੱਖਰੀ ਕਰਦੇ ਨੇ, ਸਰਗੁਣ ਦੀ ਉਪਾਸ਼ਨਾ ਉਹ ਵੱਖਰੀ ਕਰਦੇ ਨੇ। ਇੱਦਾਂ ਵੱਖੋ ਵੱਖਰੀ ਉਪਾਸ਼ਨਾ ਜਿਹੜੀ ਹੈ ਲੋਕਾਂ ਨੇ ਆਪਣੇ ਮਨ 'ਚ ਧਾਰਨ ਕੀਤੀ ਹੋਈ ਹੈ।
ਐਸੇ ਸਾਗਰ ਜਾਏ ਨਿਹਾਰੇ ਜਿਸ ਤੇ ਉੱਠੇ ਤਰੰਗ ਹਜ਼ਾਰੇ।
ਕਹਿੰਦੇ ਜਿਵੇਂ ਕੋਈ ਜਾ ਕੇ ਸਮੁੰਦਰ ਨੂੰ ਵੇਖੇ ਤੇ ਸਮੁੰਦਰ ਦੇ ਵਿੱਚ ਹਜ਼ਾਰਾਂ ਤਰੰਗਾਂ ਪੈਦਾ ਹੁੰਦੀਆਂ, ਹਜ਼ਾਰਾਂ ਸੈਂਕੜੇ ਤਰੰਗਾਂ ਸਮੁੰਦਰ ਦੇ ਪਾਣੀ ਦੇ ਵਿੱਚ ਉੱਠਦੀਆਂ ਨੇ, ਪੈਦਾ ਹੁੰਦੀਆਂ ਨੇ।
ਨਦੀ ਜਾਏ ਕਰ ਜਬੈ ਨਿਹਾਰੇ ਸੋਈ ਸਾਗਰ ਤਾਏ ਵਿਚਾਰੇ।
ਸਮੁੰਦਰ ਵਿੱਚ ਵੀ ਉਸੇ ਤਰ੍ਹਾਂ ਤਰੰਗਾਂ ਉੱਠਦੀਆਂ ਨੇ, ਫਿਰ ਜੇ ਕੋਈ ਜਾ ਕੇ ਨਦੀ ਵੇਖੇ ਨਦੀ ਵਿੱਚ ਵੀ ਉਸੇ ਤਰ੍ਹਾਂ ਪਾਣੀ ਦੀਆਂ ਤਰੰਗਾਂ ਉੱਠ ਰਹੀਆਂ ਨੇ, ਉਹਦੇ ਵਿੱਚ ਵੀ ਪਾਣੀ ਹੈ, ਸਮੁੰਦਰ ਵਿੱਚ ਵੀ ਪਾਣੀ ਹੈ ਤੇ ਨਦੀ ਵਿੱਚ ਵੀ ਪਾਣੀ ਹੈ।
ਜਲ ਸਰੂਪ ਸਭ ਏਕ ਨਿਆਰਾ ਤਿਮ ਸ਼੍ਰੀ ਪ੍ਰਭ ਕੇ ਗਨ ਅਵਤਾਰਾ।
ਅਸਲ ਵਿੱਚ ਵੇਖੀਏ ਤੇ ਜਿੰਨੀਆਂ ਤਰੰਗਾਂ ਨੇ ਉਹ ਵੀ ਪਾਣੀ ਹੈ, ਚਾਹੇ ਉਹ ਨਦੀ ਦੇ ਵਿੱਚ ਨੇ ਤੇ ਚਾਹੇ ਉਹ ਸਮੁੰਦਰ ਵਿੱਚ ਨੇ, ਹੈ ਤਾਂ ਪਾਣੀ ਨਾ। ਜਿਹੜਾ ਬ੍ਰਹਮ ਦ੍ਰਿਸ਼ਟੀ ਵਾਲਾ ਉਹ ਇੱਦਾਂ ਵੇਖਦਾ ਕਿ ਦੋਵਾਂ ਵਿੱਚ ਹੀ ਪਾਣੀ ਹੈ, ਸਮੁੰਦਰ ਵਿੱਚ ਵੀ ਪਾਣੀ ਹੈ, ਨਦੀ ਵਿੱਚ ਵੀ ਪਾਣੀ, ਨਦੀ 'ਚ ਵੀ ਤਰੰਗਾਂ ਉੱਠ ਰਹੀਆਂ ਨੇ ਉਹ ਵੀ ਪਾਣੀ ਹੈ, ਸਮੁੰਦਰ 'ਚ ਜਿਹੜੀਆਂ ਤਰੰਗਾਂ ਪੈਦਾ ਹੋ ਰਹੀਆਂ ਨੇ ਉਹ ਵੀ ਪਾਣੀ ਹੈ।
ਸਤ ਚਿਨ ਆਨੰਦ ਰੂਪ ਜੀ ਲਇਓ ਸਭ ਕੋ ਸਤਾ ਦੇ ਸੂਰੇ।
ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਅਵਤਾਰ ਨੇ ਉਹ ਪਰਮੇਸ਼ਰ ਤੋਂ ਵੱਖਰੇ ਨੇ, ਉਹ ਵੀ ਪਰਮੇਸ਼ਰ ਦਾ ਹੀ ਸਰੂਪ ਨੇ, ਉਹਨਾਂ ਵਿੱਚ ਵੀ ਪਰਮੇਸ਼ਰ ਹੈ। ਜਿਵੇਂ ਸਮੁੰਦਰ ਤੋਂ ਪੈਦਾ ਹੋਈਆਂ ਤਰੰਗਾਂ ਵਿੱਚ ਵੀ ਤਾਂ ਪਾਣੀ ਹੈ ਨਾ, ਇੱਦਾਂ ਪਰਮੇਸ਼ਰ ਤੋਂ ਪੈਦਾ ਹੋਏ ਜਿਹੜੇ ਅਵਤਾਰ ਨੇ ਨਾ, ਉਹਨਾਂ ਅਵਤਾਰਾਂ ਵਿੱਚ ਵੀ ਪਰਮੇਸ਼ਰ ਆਪ ਵਰਤਦਾ ਹੈ। ਸਤ ਚੇਤਨ ਆਨੰਦ ਸਰੂਪ ਜਿਹੜਾ ਹੈ ਪਰਮੇਸ਼ਰ ਦਾ, ਉਹ ਸਾਰਿਆਂ ਨੂੰ ਸੱਤਾ ਦੇ ਕੇ ਸਾਰਿਆਂ ਵਿੱਚ ਵਸ ਰਿਹਾ।
ਜੇ ਪੰਡਿਤ ਪਟ ਵਿਦਿਆ ਕਨੀ ਗਿਆਨ ਬਿਹੂਨੇ ਮੁਖ ਤੇ ਫਨੀ।
ਮਹਾਰਾਜ ਜੀ ਕਹਿੰਦੇ ਕਈ ਪੰਡਿਤ ਇਹੋ ਜਿਹੇ ਨੇ ਜਿਹੜੇ ਵਿਦਿਆ ਪੜ੍ਹ ਕੇ ਮਾਨੀ ਹੋ ਜਾਂਦੇ ਨੇ, ਉਹ ਗਿਆਨ ਤੋਂ ਵਿਹੂਣੇ ਹੋ ਕੇ ਆਪਣੀ ਪੜ੍ਹੀ ਹੋਈ ਵਿਦਿਆ ਦੇ ਅਨੁਸਾਰ ਆਪਣੇ ਮੂੰਹ ਤੋਂ ਇਸ ਤਰ੍ਹਾਂ ਗੱਲਾਂ ਕਰਦੇ ਨੇ।
ਸਰਗਨ ਪੂਜਾ ਤਰੈ ਵਿਸ਼ੇਕ ਸੰਤਨ ਸੰਗ ਕਮਾ ਮੈਂ ਦੇਖ।
ਸਰਗੁਣ ਦੀ ਪੂਜਾ ਕਰਨ ਲੱਗ ਪੈਂਦੇ ਨੇ ਕਿ ਭਗਵਾਨ ਰਾਮ ਚੰਦਰ ਜੀ ਉੱਤਮ ਨੇ, ਕ੍ਰਿਸ਼ਨ ਜੀ ਉੱਤਮ ਨੇ, ਉਹ ਨਿਰਗੁਣ ਨੂੰ ਮੰਨਦੇ ਹੀ ਨਹੀਂ। ਹੁਣ ਜਿਹੜੇ ਮਹਾਂਪੁਰਖ ਸੰਤ ਨੇ ਉਹ ਨਿਰਗੁਣ ਨੂੰ ਮੰਨਦੇ ਨੇ, ਨਿਰਾਕਾਰ ਸਰੂਪ ਪਰਮੇਸ਼ਰ ਨੂੰ ਮੰਨਦੇ ਨੇ ਕਿ ਉਹ ਸਾਰਿਆਂ ਵਿੱਚ ਵਰਤ ਰਿਹਾ, ਜਲ ਥਲ ਸਾਰਿਆਂ ਵਿੱਚ ਹੈ, ਉਹ ਇਕੱਲਾ ਰਾਮ ਵਿੱਚ ਨਹੀਂ ਸਾਰਿਆਂ ਵਿੱਚ ਹੀ ਵਰਤਦਾ। ਪਰ ਜਿਹੜੇ ਉਹ ਪੰਡਿਤ ਮਾਨੀ ਹੰਕਾਰੀ ਜਿਹੜੇ ਸਰਗੁਣ ਦੇ ਪੁਜਾਰੀ ਨੇ, ਉਹਨਾਂ ਮਹਾਂਪੁਰਖਾਂ ਸੰਤਾਂ ਨਾਲ ਫਿਰ ਆਪਣੇ ਮਨ 'ਚ ਦੁਵੈਸ਼ ਰੱਖਦੇ, ਉਹਨਾਂ ਸਾਧੂ ਸੰਤਾਂ ਦੇ ਨਾਲ ਫਿਰ ਉਹ ਆਪਣੇ ਮਨ 'ਚ ਈਰਖਾ ਰੱਖਦੇ ਨੇ।
ਕਹਿਓ ਸ਼ਬਦ ਤਿਨਕੇ ਪਰਥਾਏ ਸਗੁਣ ਨਿਗੁਣ ਜੋ ਪੱਖ ਬੰਦਾਏ।
ਦੋਵੇਂ ਸ਼ਬਦ ਨੇ ਭਗਤ ਨਾਮਦੇਵ ਜੀ ਨੇ ਉਹਨਾਂ ਦੋਵਾਂ ਪ੍ਰਥਾਏ ਉਚਾਰਨ ਕੀਤੇ ਨੇ, ਜਿਹੜੇ ਸਰਗੁਣ ਦੇ ਪੱਖ 'ਚ ਵਧੇ ਹੋਏ ਨੇ। ਉਹਨਾਂ ਨੂੰ ਕਿਹਾ ਪਾਂਡੇ ਤੁਮਰਾ ਰਾਮ ਚੰਦ ਸੋਪੀ ਆਵਤ ਦੇਖਿਆ, ਤਾਂ ਉਹਨਾਂ ਨੂੰ ਦੱਸਣ ਵਾਸਤੇ ਕਿ ਤੁਸੀਂ ਇਸ ਪੱਖ 'ਚ ਨਾ ਉਲਝੇ ਰਹੋ। ਅਤੇ ਜਿਹੜੇ ਦੂਜੇ ਪਾਸੇ ਨਿਰਗੁਣ ਦੇ ਪੱਖ ਦੇ ਵਿੱਚ ਬੰਨੇ ਹੋਏ ਸੀ, ਉਹਨਾਂ ਨੂੰ ਕਿਹਾ ਜਸਵਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ ਪ੍ਰਾਣਾ ਨਾਮਾ ਤਤ ਰਸ ਅੰਮ੍ਰਿਤ ਪੀਜੈ। ਉੱਥੇ ਸਰਗੁਣ ਦੀ ਪੂਜਾ ਕਰਨ ਵਾਸਤੇ ਉਪਦੇਸ਼ ਦਿੰਦੇ ਕਿ ਦੋਹਾਂ ਪੱਖਾਂ ਦੇ ਉੱਤੋਂ ਉੱਪਰ ਉਠਾਉਣਾ ਚਾਹੁੰਦੇ, कि तुसी सरगुण ते निर्गुण दे पक्षवाद नू त्याग के ए वेखो कि सरगुण भी उही है ते निर्गुण भी उही है, निर्गुण आप सरगुण आप निर्गुण भी ओ निर्गुण आप सरगुण भी उही। कला धार जिन सगली मोही, वो आप ही सरगुण रूप है, आप ही निर्गुण स्वरूप है। भगत नामदेव जी ये गल सारियां नू समझाना चाहुंदे ने, इन्हां दोहां पक्खां तों उपर उठाना चाहुंदे हन।
धर्म शरीर धरन को एहे दुख सुख प्राप्त होन अचे।
शरीर धारण करन दा जिहड़ा धर्म है वह यही है कि शरीर जिन्हां ने धारण किया उन्हां नू दुख भी प्राप्त होने ने ते सुख भी प्राप्त होने ने, दुख सुख दोवें उन्हां नू प्राप्त होने ने, शरीर दा ये धर्म है।
ज्ञानी तन को झूठ लखंते ते सम दुख सुख गुर जनंते।
ज्ञानवान ज्ञानी ने वह अपने तन नू झूठा समझते ने कि शरीर झूठा है, जे शरीर नू झूठा समझते ने इसे तरह वह दुख ते सुख नू भी झूठा ही समझते हैं।
एक उपाशकी लख के होए वाच उपाशक लखियत कोए।
महाराज जी कहते दो प्रकार के उपाशक ने, एक लख दे उपाशक ने, दूजे वाच दे उपाशक ने। लख्या ते वाच्या दो प्रकार के उपाशक हैं।
जिनों लख की कीन उपाशन एक सम सता सब मैं पासन।
जिन्हां ने एक लख स्वरूप अकाल पुरख परमेश्वर की उपासना की है वह परमेश्वर की सत्ता नू सारिआं विच वेखदे ने कि रब सारिआं विच वस रिहा। जिन्हां ने एक लक्ष्य स्वरूप परमेश्वर नू आराध्या, जिहड़े लख दे उपाशक ने, एक लख दा मतलब है जानना परमेश्वर नू, जिन्हां ने जाणिआ कि सारिआं विच सत्या स्वरूप परमेश्वर ही भास रिहा है।
रमियो अकाल पुरख सब माई सोके संग बैर धरनाए।
अकाल पुरख ही सारिआं विच रमिआ होइआ, जिहड़े इहो जी अवस्था वाले गुरमुख ने वह कदे किसे नाल वैर नहीं रखते, वह कहिंदे रब ही है सारिआं विच ते वैर किहदे नाल रखीए।
वाह वाची उपाशक जो नर है सिमरै कृष्ण राम घट कै।
जिहड़े सिर्फ वाचिआ दे उपाशक ने वह कहिंदे जी कृष्ण उत्तम है राम घट है, राम दे विच घट कला सी कृष्ण च ज़्यादा सी, वो ये पक्षवाद चुलझ जाते जिहड़े वाचिआ दे उपाशक ने। वो कोई वो इस प्रकार के पक्षवाद चुलझे कहिंदे कृष्ण घट है राम वड्डा, जां कहिंदे राम वड्डा ते कृष्ण घट है।
राम उपाशन करने आरे कृष्ण बिकै सो दोषी उचारे।
जिहड़े राम की उपासना करन वाले नूं कृष्ण विच दोष लभी जांदे कि कृष्ण विच आ दोष सन, उहदे विच दोष रोपी जांदे ने।
आदिक बोतर के उठा मैं लख रूप को भेद ना पावें।
अपने मन च तर्क उठाउंदे ने, यह नहीं वेखदे कि जिहड़ी जोत भगवान रामचंद्र विच आ उही जोत कृष्ण विच आ, उह जोत नूं नहीं वेखदे, बाहर दे शरीर वेखदे ने। महाराज जी कहिंदे इस करके लख स्वरूप जिहड़ा परमेश्वर दा ना जिहड़ा सारिआं विच वरतदा है, तुसीं उहदी उपासना करो। सिर्फ ये पक्षवादा विच ना उलझो कि राम ज़्यादा वड्डा सी कृष्ण छोटा जां कृष्ण वड्डा राम वड्डा, इदां दी बिरती विच ना फसो। ये वेखो कि परमेश्वर सारिआं विच वरतदा है, सारिआं विच उहदी जोत है, उहनूं आराधो जिहड़ा सारिआं विच वरतदा है।
या ते लख उपाशक बनो ਕੋਈ ਨਿਰਵੈਰ ਵਿਕਾਰਨ ਨੂੰ।
ਇਦਾਂ ਉਹਦੇ ਵਿੱਚ ਪਰਮੇਸ਼ਰ ਨੂੰ ਸਾਰੇ ਪਾਸੇ ਰਮਿਆ ਹੋਇਆ ਜਾਣ ਕੇ ਪਰਮੇਸ਼ਰ ਦੀ ਉਪਾਸ਼ਨਾ ਕਰੋ, ਨਾ ਕਿ ਉਹਦੇ ਭੇਜੇ ਹੋਏ ਅਵਤਾਰਾਂ ਦੀ, ਪਰਮੇਸ਼ਰ ਦੀ ਉਪਾਸ਼ਨਾ ਕਰੋ ਜਿਹੜਾ ਸਾਰਿਆਂ ਵਿੱਚ ਵਰਤਦਾ ਹੈ, ਘੱਟ ਘੱਟ ਵਿੱਚ ਵਰਤਦਾ, ਫਿਰ ਸਾਰਿਆਂ ਪ੍ਰਤੀ ਤੁਹਾਡੇ ਮਨ 'ਚ ਨਿਰਵੈਰ ਦੀ ਬਿਰਤੀ ਬਣੇਗੀ ਔਰ ਤੁਹਾਡੇ ਵਿਕਾਰ ਦਗਧ ਹੋਣਗੇ।
ਸੁਣ ਸਤਿਗੁਰ ਤੇ ਤੈਸੇ ਖੋਏ, ਸੁਣ ਸਤਿਗੁਰ ਤੇ ਸੰਸੈ ਖੋਏ ਲਖਿਓ ਸਰੂਪ ਆਪਨੋ ਜੁਏ।
ਸਤਿਗੁਰੂ ਜੀ ਦੇ ਬਚਨ ਸੁਣ ਕੇ ਸਿੱਖਾਂ ਨੂੰ ਸਮਝ ਆ ਗਈ ਕਿ ਇਹਨਾਂ ਸ਼ਬਦਾਂ ਦਾ ਤਾਤਪਰਜ ਕੀ ਹੈ, ਕਿ ਭਗਤ ਨਾਮਦੇਵ ਜੀ ਨੇ ਸਰਗੁਣ ਅਤੇ ਨਿਰਗੁਣ ਦਾ ਜਿਹੜਾ ਪੱਖਵਾਦ ਹੈ ਉਹਨੂੰ ਖੰਡਨ ਕਰਕੇ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਵਾਲੇ ਪਾਸੇ ਜੀਵਾਂ ਨੂੰ ਪ੍ਰੇਰਿਆ। ਨਾ ਸਰਗੁਣ ਦੀ ਗੱਲ ਕਹੀ ਹੈ ਅਤੇ ਨਾ ਨਿਰਗੁਣ ਦੀ, ਉਹਨਾਂ ਆਖਿਆ ਸਰਗੁਣ ਨਿਰਗੁਣ ਵਿੱਚ ਵਰਤਣ ਵਾਲਾ ਜਿਹੜਾ ਪਰਮੇਸ਼ਰ ਹੈ ਭਾਈ ਉਹਦਾ ਨਾਮ ਜਪੋ, ਉਹਦੇ ਨਾਮ ਦੀ ਕਮਾਈ ਕਰੋ, ਗੁਰੂ ਸਾਹਿਬ ਕਿਰਪਾ ਕਰਨ ਐਸੇ ਅਕਾਲ ਪੁਰਖ ਪਰਮੇਸ਼ਰ ਦੇ ਪਾਵਨ ਸਰੂਪ ਦੀ ਸਾਨੂੰ ਸੋਝੀ ਬਣੇ।